हार ने वो सारे व्यवहार सच दे सहत करे, धर्म की किरत जड़ी है वो सच दे सहत करे, फिर गुरसिखां विच वंड के छकण की बिरती हुंदी है। फिर सिख होए किस झूठ ना खावे, जेड़ा सिख है वो किसी की झूठ ना खावे, सिर केस ज्यादा समय तक नंगिया ना रखे, कज के रखे। ये सारी रहत मर्यादा सतगुरु जी ने पिछे कुछ दसी है, हाले कथा चल रही है। कलगीधर पातशाह जी महाराज जी रहनी बहनी दस रहे ने, आओ दसवें पातशाह दे चरणा नाल अपनियां सुरतियां जोड़िए और सतगुरां दा उचारण कीता होया ए मुक्ति नामा सरवण करिए। क्योंकि रहत प्यारी मुझको सिख प्यारा नाहे। कलगीधर जी ने खास करके हदायत कीती है कि पहला मैनू रहत प्यारी रहनी रहे सोई सिख मेरा, ओ साहिब मैं उसका चेहरा। रहनी दा धारनी होवे गुरसिख, रहत वैद दा धारनी होवे ओ गरीब नवाज सच्चे पातशाह जी महाराज दस रहे ने। सारी संगत सरवण करो, गुरु चरणा नाल ध्यान जोड़ो, आखो जी सतनाम
श्री वाहे गुरु साहिब जी,
सतनाम
श्री वाहे गुरु साहिब जी, चौपाई शीतल जल को अंगीकार।
बनवाज पातशाह जी कहंदे भाई गुरसिख नेता प्रति अमृत वेले ठंडे जल नाल इशनान करे। शीतल जल का मतलब हुंदा ठंडा पानी, ठंडा जल। रहतनामिया विच भी बचन हन कि गुरसिख ठंडे जल नाल ठंडे पानी नाल नहावे। पातशाह गुरु कलगीधर जी उपदेश दे रहे ने, कहंदे शीतल जल को अंगीकार है, जिहड़ा ठंडा जल है निर्मल जल है ओनू गुरसिख अंगीकार करे, ओहदे नाल इशनान करे।
जिनै शक्त तपत कर बार,
पहल जिहड़ी है ओह ठंडे जल नूं देवे। पर हां जे किसे नूं कोई समस्या है, जिवें सर्दियां दे दिनां विच कईआं नूं समस्या हुंदी है, ओह ठंडे जल नाल इशनान नहीं कर सकदे। उन्हां नूं डाक्टरां ने भी हदायत कीती हुंदी है वी तुसीं गर्म पानी करके इशनान करना है। फिर दूजा उन्हां वास्ते थोड़ी जी ढिल है, कहिंदे जिहड़े ठंडे जल नाल इशनान नहीं कर सकदे, जे शक्ति नहीं जां शरीर साथ नहीं दिंदा कि ठंडे जल नाल इशनान कर लीए, तां फिर ओह पानी गर्म करके भी इशनान कर सकदा है। पानी तत्ता करके गर्म करके भी ओहदे नाल इशनान कर सकदा है।
बिन इशनान न दिवस बितावे,
इशनान कीते बिना दिन ना बतीत करे। यानी कि इशनान नेता प्रति करना, सिख ने रोज करना अमृत वेले। इशनान कीते बिना दिन बतीत नहीं करना, गुरसिख दा ए भी नियम है। क्योंकि जल जेड़ा है इशनान जदों करदे आ शरीर ते जल पाउने आ, महाराज जी दे बचन भी ने मोया जीवदे आ गत होवे जां सिर पाईए पानी। सिर दे विच केसां विच पानी पाया होवे, शरीर ते जल पाया होवे, मरिया च भी जान पै जांदी है। इशनान कीते बिना सिख अपना दिन बतीत ना करे।
बिन इशनान न भोजन खावे,
इशनान कीते बिना भोजन ना छके। जेड़ा भोजन है कोई भी चीज है इशनान कीते बिना ना छके। पर साडे तां कई वीर सवेरे बैड टी लैके फिर बाद विच इशनान करदे ने, कहिंदे जी पहला तां सुते आ उठ के चाह जदों तक ना पीवीए साडियां अखां ही नहीं खुलदियां। ਭੈੜੀਆਂ ਆਦਤਾਂ ਬਣਾਈਆਂ ਹੋਈਆਂ, ਨਾ ਮੂੰਹ ਚ ਬੁਰਸ਼ ਕੀਤਾ ਹੁੰਦਾ, ਨਾ ਦਾਤਣ ਕੁਰਲਾ ਕੀਤਾ ਹੁੰਦਾ, ਪਹਿਲਾਂ ਚਾਹ ਪੀਂਦੇ। ਸਾਹਿਬ ਕਹਿੰਦੇ ਇਸ਼ਨਾਨ ਕੀਤੇ ਬਿਨਾਂ ਕੁਝ ਨਾ ਸਕੇ, ਇਸ਼ਨਾਨ ਕਰਨ ਤੋਂ ਬਾਅਦ ਜੋ ਛਕਣਾ ਛਕ ਸਕਦੇ। ਇਸ਼ਨਾਨ ਕੀਤੇ ਬਿਨਾਂ ਨਾ ਤਾਂ ਦਿਨ ਬਤੀਤ ਕਰੇ ਤੇ ਨਾ ਹੀ ਇਸ਼ਨਾਨ ਕੀਤੇ ਬਿਨਾਂ ਭੋਜਨ ਖਾਵੇ।
ਮਹਾਦੋਸ਼ ਬਿਨ ਮੱਜਨ ਖਾਏ।
ਅਗਰ ਕੋਈ ਇਸ਼ਨਾਨ ਕੀਤੇ ਬਿਨਾਂ ਖਾਂਦਾ, ਹਾਂ ਕੋਈ ਬਿਮਾਰ ਹੈ ਇਸ਼ਨਾਨ ਨਹੀਂ ਕਰ ਸਕਿਆ, ਉਹ ਗੱਲ ਵੱਖਰੀ ਹੈ। ਪਰ ਜੇ ਸਹੀ ਸਲਾਮਤ ਹੈ, ਬਿਲਕੁਲ ਤੰਦਰੁਸਤ ਹੈ ਤੇ ਇਸ਼ਨਾਨ ਨਹੀਂ ਕਰਦਾ, ਇਸ਼ਨਾਨ ਕੀਤੇ ਬਿਨਾਂ ਭੋਜਨ ਖਾਂਦਾ ਹੈ, ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਬੜਾ ਵੱਡਾ ਪਾਪ ਵੀ ਲੱਗਦਾ ਹੈ। ਇਸ਼ਨਾਨ ਕੀਤੇ ਬਿਨਾਂ ਭੋਜਨ ਖਾਵੇਗਾ, ਉਹਨੂੰ ਪਾਪ ਲੱਗੇਗਾ।
ਸੁੱਚ ਕੋ ਰੱਖੇ ਸਦਾ ਬਣਾਏ।
ਸਦਾ ਸੁੱਚ ਬਣਾ ਕੇ ਰੱਖੇ, ਸੁਚਮਤਾ ਦਾ ਪਹਿਰਾ ਰੱਖੇ, ਸਰੀਰ ਨੂੰ ਵੀ ਸੁਚਮਤਾ ਦੇ ਪਹਿਰੇ ਚ ਰਹਿ ਕੇ ਰੱਖੇ। ਜੇ ਇਸ਼ਨਾਨ ਪਾਨ ਕਰੇਗਾ ਆਪੇ ਹੀ ਸਰੀਰ ਸਵੱਛ ਰਹੇਗਾ, ਪਵਿੱਤਰ ਰਹੇਗਾ। ਤੋ ਮਹਾਰਾਜ ਜੀ ਕਹਿੰਦੇ ਹਰ ਵਕਤ ਜਿਹੜਾ ਗੁਰਸਿੱਖ ਹੈ ਉਹ ਇਸ਼ਨਾਨ ਰੋਜ਼ ਕਰੇ, ਨਿਤਾ ਪ੍ਰਤੀ ਕਰੇ, ਫਿਰ ਸੁਚਮਤਾ ਰੱਖੇ।
ਪ੍ਰਜਾ ਸਕਲ ਚੋਂ ਵਰਨਨ ਸਹਿਤ।
ਜਿੰਨੀ ਪ੍ਰਜਾ ਚਾਰ ਵਰਨਾ ਸਹਿਤ, ਭਾਵੇਂ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਚਾਰ ਵਰਨ ਨੇ, ਚਾਰ ਵਰਣਾ ਦੀ ਇਹ ਜਿਤਨੀ ਵੀ ਪਰਜਾ ਹੈ, ਜਿਤਨੀ ਵੀ ਲੁਕਾਈ ਹੈ,
ਇਨ ਤੇ ਰਾਖੇ ਨਿਆਰੀ ਰਹਿਤ।
ਸਾਰਿਆਂ ਤੋਂ ਸਿੱਖ ਦੀ ਜਿਹੜੀ ਰਹਿਤ ਹੈ, ਸਿੰਘ ਦੀ ਜਿਹੜੀ ਰਹਿਤ ਹੈ, ਉਹ ਨਿਰਾਲੀ ਹੋਣੀ ਚਾਹੀਦੀ ਹੈ ਚਾਰਾਂ ਤੋਂ, ਕਿਉਂਕਿ ਜਿਹੜੇ ਵਰਣ ਨੇ ਨਾ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਉਹਨਾਂ ਦੀ ਵੱਖਰੀ ਵੱਖਰੀ ਰਹਿਤ ਦੱਸੀ ਗਈ ਸ਼ਾਸਤਰਾਂ ਚ। ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਹੈ, ਸਿੰਘ ਸੱਜ ਗਿਆ, ਉਹ ਇਨ੍ਹਾਂ ਚਾਰਾਂ ਵਰਣਾਂ ਦੀ ਜਿਹੜੀ ਰਹਿਤ ਹੈ ਉਹਦਾ ਤਿਆਗ ਕਰਕੇ ਨਿਆਰੀ ਰਹਿਤ ਰੱਖੇ, ਜਿਹੜੀ ਗੁਰੂ ਸਾਹਿਬ ਨੇ ਦੱਸੀ, ਵੱਖਰੀ ਰਹਿਤ ਰੱਖੇ ਚਾਰਾਂ ਵਰਣਾਂ ਤੋਂ। ਤਾਂ ਹੀ ਸਾਡਾ ਨਿਰਾਲਾਪਨ ਹੈ ਨਾ, ਅਸੀਂ ਸਾਰਿਆਂ ਨਾਲੋਂ ਨਿਰਾਲੇ ਤਾਂ ਹੀ ਹੋਵਾਂਗੇ ਜੇ ਸਾਡੀ ਰਹਿਤ ਨਿਰਾਲੀ ਹੋਵੇਗੀ, ਜੇ ਸਾਡੀ ਰਹਿਣੀ ਬਹਿਣੀ ਨਿਰਾਲੀ ਹੋਵੇਗੀ, ਵੱਖਰੀ ਹੋਵੇਗੀ। ਤੋ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਸਿੱਖ ਹੈ ਉਹ ਇਨ੍ਹਾਂ ਚਾਰਾਂ ਵਰਣਾਂ ਤੋਂ ਆਪਣੀ ਰਹਿਤ ਨਿਰਾਲੀ ਰੱਖੇ, ਵੱਖਰੀ ਰੱਖੇ।
ਸਭ ਕੈ ਸੰਗ ਰੱਖੇ ਵਿਵਹਾਰ।
ਵਿਵਹਾਰ ਸਾਰਿਆਂ ਨਾਲ ਕਰੇ, ਜਿਹ ਨਾਲ ਵੀ ਕਰਨਾ, ਵਿਵਹਾਰ ਜਿਹੜਾ ਕਰਨਾ, ਦੁਨਿਆਵੀ ਵਿਵਹਾਰ ਕਰਨੇ ਨੂੰ ਕਿਸੇ ਨਾਲ ਵੀ ਕਰੇ, ਭਾਵੇਂ ਖੱਤਰੀ ਨਾਲ, ਬ੍ਰਾਹਮਣ ਨਾਲ, ਸ਼ੂਦਰ ਨਾਲ, ਵੈਸ਼ ਨਾਲ, ਕਿਸੇ ਨਾਲ ਵੀ ਕਰ ਸਕਦਾ ਵਿਵਹਾਰ, ਪਰ ਆਪਣੀ ਰਹਿਤ ਨਿਰਾਲੀ ਰੱਖੇ। ਤੇ ਵਿਵਹਾਰ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਕਿਸੇ ਨਾਲ ਵੀ ਕਰ ਸਕਦਾ, ਸਭ ਦੇ ਨਾਲ ਕਰ ਸਕਦਾ ਹੈ।
ਨਿਸ਼ਚਾ ਨੇਮ ਇਨੋ ਤੇ ਨਿਆਰੈ।
ਪਰ ਜਿਹੜਾ ਆਪਣੇ ਅੰਦਰ ਦਾ ਨਿਸ਼ਚਾ ਹੈ, ਸਿੱਖ ਦਾ ਨਿਸ਼ਚਾ ਤੇ ਨੇਮ, ਔਰ ਇਹ ਜਿਹੜੇ ਧਰਮ ਦੇ ਚਾਰ ਵਰਣਾਂ ਤੋਂ ਵੱਖਰਾ ਹੀ ਰੱਖੇ, ਜਿਹੜੇ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਨੇ, ਇਹਨਾਂ ਤੋਂ ਆਪਣੇ ਅੰਦਰ ਦਾ ਨਿਸ਼ਚਾ ਤੇ ਆਪਣਾ ਨੇਮ ਸਭ ਨਾਲੋਂ ਵੱਖਰਾ ਰੱਖੇ।
ਜਗਤ ਝੂਠ ਤੇ ਰਹੀ ਹੈ ਦੂਰ।
ਖਾਲਸਾ ਜੀ ਇਹ ਜਿਹੜੀ ਜਗਤ ਝੂਠ ਹੈ, ਜਿਹਨੂੰ ਤਮਾਕੂ ਕਹਿੰਦੇ ਨੇ, ਇਹ ਚਾਰ ਬੱਜਰ ਕੁਰੈਤਾਂ ਚ ਇੱਕ ਬੱਜਰ ਕੁਰੈਤ ਹੈ ਜੋ ਬਖਸ਼ੀ ਨਹੀਂ ਜਾਂਦੀ, ਬਹੁਤ ਹੀ ਨੁਕਸਾਨਦਾਇਕ, ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਇੱਕ ਜੀਵ ਨੂੰ ਘਾਤ ਹੀ ਕਰਨ ਵਾਲੀ ਹੈ ਜਗਤ ਝੂਠ। ਜਗਤ ਝੂਠ ਦਾ ਸੇਵਨ ਨਾ ਕਰੇ, ਦੂਰ ਰਹੇ। ਇੱਥੋਂ ਤੱਕ ਕਿ ਜਿਹੜਾ ਜਗਤ ਝੂਠ ਵਰਤਦਾ ਉਹਦੇ ਹੱਥ ਦਾ ਪਾਣੀ ਵੀ ਨਾ ਪੀਵੇ, ਉਹਦੇ ਹੱਥ ਦਾ ਪਾਣੀ ਤੱਕ ਵੀ ਅੰਗੀਕਾਰ ਨਾ ਕਰੇ। ਤਨਕ ਤੰਬਾਕੂ ਸੇਵੀਆ ਦੇਵ ਪਿੱਤਰ ਛੱਡ ਜਾਹੇ, ਪਾਣੀ ਤਿਸਕਾ ਪਾਣੀ ਤਿਸਕੇ ਹਾਥ ਕਾ ਮਧਰਾ ਸਮ ਹੋਏ ਜਾਏ। ਕਿ ਜਿਹੜਾ ਤੰਬਾਕੂ ਦਾ ਸੇਵਨ ਕਰਦਾ ਉਹਦੇ ਹੱਥ ਦਾ ਪਾਣੀ ਵੀ ਸ਼ਰਾਬ ਦੇ ਬਰਾਬਰ ਹੈ, ਜਿਹਾ ਉਹਦੇ ਹੱਥ ਦਾ ਪਾਣੀ ਪੀਤਾ, ਜਿਹਾ ਉਹਦੇ ਹੱਥ ਤੋਂ ਸ਼ਰਾਬ ਪੀ ਲਈ, ਇੱਕ ਬਰਾਬਰ ਹੈ। ਔਰ ਜਿਹੜੇ ਤੰਬਾਕੂ ਦਾ ਸੇਵਨ ਕਰਦੇ, ਹੁਣ ਤੰਬਾਕੂ ਬਾਰੇ ਸਾਇੰਸ ਵੀ ਕਹਿੰਦੀ ਹੈ ਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਦਾ ਹੈ ਤੰਬਾਕੂ। ਜੋ ਲਾ ਇਲਾਜ ਬਿਮਾਰੀਆਂ ਨੇ, ਮੂੰਹ ਦਾ ਕੈਂਸਰ, ਬੜਾ ਬੜਾ ਭਿਆਨਕ ਕੈਂਸਰ ਉਹਨਾਂ ਜੀਵਾਂ ਨੂੰ ਪੈਦਾ ਹੁੰਦਾ ਜਿਹੜੇ ਇਸ ਤੰਬਾਕੂ ਦੇ ਸੇਵਨ ਵਿਚ ਲੱਗੇ ਹੋਏ ਨੇ. ਮੂੰਹ ਦੇ ਬੜੇ ਬੜੇ ਭਿਆਨਕ ਕੈਂਸਰ ਹੋ ਜਾਂਦੇ ਨੇ ਉਹਨਾਂ ਨੂੰ. ਔਰ ਜਿਹੜਾ ਤੰਬਾਕੂ ਸੇਵਨ ਕਰਦਾ ਉਹਦੇ ਦੇਵ ਪਿੱਤਰ ਵੀ ਛੱਡ ਜਾਂਦੇ ਨੇ, ਪਿੱਤਰ ਲੋਕ ਚ ਉਹਦੇ ਦੇਵ ਜਿਹੜੇ ਨੇ ਉਹ ਵੀ ਕੱਢ ਦਿੱਤੇ ਜਾਂਦੇ ਨੇ ਧੱਕੇ ਮਾਰ ਕੇ ਕਿ ਤੇਰੀ ਕੁਲ ਦੇ ਬੰਦਿਆਂ ਨੇ ਤੰਬਾਕੂ ਦਾ ਸੇਵਨ ਕੀਤਾ. ਭਾਵੇਂ ਮੁਸਲਮਾਨ ਧਰਮ ਹੈ ਤੇ ਭਾਵੇਂ ਹਿੰਦੂਆਂ ਦਾ ਧਰਮ ਹੈ, ਹਰ ਇੱਕ ਧਰਮ ਤੰਬਾਕੂ ਦੇ ਸੇਵਨ ਤੋਂ ਮਨਾਹੀ ਕਰਦਾ. ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਗਏ ਤੇ ਅੱਗੇ ਖੇਤ ਸੀ, ਮਹਾਰਾਜ ਜੀ ਦਾ ਘੋੜਾ ਅੱਗੇ ਨਹੀਂ ਗਿਆ. ਪੁੱਛਣ ਵਾਲਿਆਂ ਪੁੱਛਿਆ, ਮਹਾਰਾਜ ਤੁਰਦਾ ਨਹੀਂ ਘੋੜਾ? ਪਾਤਸ਼ਾਹ ਕਹਿੰਦੇ, ਅੱਗੇ ਤੰਬਾਕੂ ਹੈ ਤੇ ਸਾਡਾ ਘੋੜਾ ਤੰਬਾਕੂ ਵਾਲੇ ਖੇਤ ਚ ਪੈਰ ਨਹੀਂ ਰੱਖਣਾ ਚਾਹੁੰਦਾ. ਇੱਥੇ ਗਰੀਬਨ ਵਾਜ ਪਾਤਸ਼ਾਹ ਕਹਿੰਦੇ, ਭਾਈ ਜਗਤ ਜੂਠ ਤੇ ਰਹੀ ਹੈ ਦੂਰ. ਅੱਜ ਪੰਜਾਬ ਦੇ ਵਿਚ ਤਕਰੀਬਨ ਜਿਤਨੇ ਪਿੰਡ ਨੇ, ਪਿੰਡਾਂ ਦੇ ਵਿਚ ਖਾਸ ਕਰਕੇ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਉਹ ਵੀ ਤੰਬਾਕੂ, ਜ਼ਰਦਾ ਆਦਿਕ ਕਹਿ ਕੇ ਇਹਦਾ ਸੇਵਨ ਕਰੀ ਜਾ ਰਹੇ ਨੇ. ਔਰ ਉਹ ਨਿੱਕੇ ਨਿੱਕੇ ਬਾਲਕਾਂ ਨੂੰ, ਬੱਚਿਆਂ ਨੂੰ ਇਹ ਨਹੀਂ ਪਤਾ ਕਿ ਕਿਤਨੀ ਭਿਆਨਕ ਬਿਮਾਰੀ ਹੈ. ਉਹ ਵੀ ਸੇਵਨ ਕਰਨ ਲੱਗ ਪਿਆ. ਜਦੋਂ ਦੇ ਪੂਰਬੀਏ ਆਏ ਨੇ ਸਾਡੇ ਪੰਜਾਬ ਵਿਚ, ਉਦੋਂ ਦਾ ਇਹ ਆਪਣੇ ਨਾਲ ਹੀ ਲੈ ਕੇ ਆਏ ਨੇ ਤੰਬਾਕੂ. ਨਹੀਂ ਤਾਂ ਅੱਜ ਤੋਂ 20 ਸਾਲ ਪਹਿਲਾਂ, 25 ਸਾਲ ਪਹਿਲਾਂ ਕੋਈ ਬਹੁਤਾ ਲੋਕਾਂ ਨੂੰ ਤੰਬਾਕੂ ਦੇ ਸੇਵਨ ਦਾ ਪਤਾ ਹੀ ਨਹੀਂ ਸੀ. ਜਦੋਂ ਦੇ ਆਏ ਉਦੋਂ ਦੇ ਇਹਨਾਂ ਨੇ ਨਾਲ ਨਾਲ ਤੰਬਾਕੂ, ਨਾਲੇ ਆਪ ਭੈੜੀਆਂ ਵਾਦੀਆਂ ਦੇ ਧਾਰਨੀ, ਨਾਲੇ ਸਾਡੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਦਾ ਬਣਾਈ. ਕਿ ਜਗਤ ਜੂਠ ਦੀ ਵਰਤੋਂ ਨਾ ਕਰੇ ਸਿੱਖ ਕਦੇ ਵੀ. ਖਾਲਸਾ ਜੀ, ਆ ਬਾਰਨ ਦੇ ਲਾਗੇ ਇੱਕ ਸਿੰਘ ਦਾ ਸਥਾਨ ਹੈ, ਸ਼ਹੀਦ ਸਿੰਘ ਦਾ, ਭਾਈ ਜੈ ਸਿੰਘ ਖੱਲ ਕੱਟ, ਜਿਹਦੀ ਪੁੱਠੀ ਖੱਲ ਲਾਈ ਗਈ. ਸਰਹੰਦ ਦਾ ਸੂਬਾ ਆ ਰਿਹਾ ਸੀ, ਉਹਦਾ ਹੁੱਕਾ ਸੀ ਜਿਹਦੇ ਚ ਉਹ ਤੰਬਾਕੂ ਪਾ ਕੇ ਪੀਂਦਾ ਸੀ. ਜੈ ਸਿੰਘ ਨੂੰ ਕਹਿਣ ਲੱਗਾ ਵੀ ਇਹ ਚੁੱਕ ਕੇ ਅੱਗੇ ਛੱਡ ਕੇ ਆ. ਭਾਈ ਜੈ ਸਿੰਘ ਨੇ ਇਨਕਾਰ ਕਰ ਦਿੱਤਾ, ਕਹਿੰਦਾ ਇਹਦੇ ਵਿਚ ਤੰਬਾਕੂ ਹੈ, ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਤੰਬਾਕੂ ਵਾਲਾ ਹੁੱਕਾ ਚੁੱਕਾਂ. ਜਦੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਦੇ ਬੱਚਿਆਂ ਤੇ ਪਰਿਵਾਰ ਸਮੇਤ ਸਾਰਿਆਂ ਨੂੰ ਸ਼ਹੀਦ ਕਰਕੇ ਫਿਰ ਜੈ ਸਿੰਘ ਨੂੰ ਵੀ ਪੁੱਠਾ ਲਟਕਾ ਕੇ ਉਹਦੀ ਖੱਲ ਲਾ ਦਿੱਤੀ ਸੀ ਪੁੱਠੀ. ਕਹਿਣ ਤੋਂ ਭਾਵ ਸਿੰਘ ਨੇ ਆਪਣਾ ਮਰਨਾ ਪ੍ਰਵਾਨ ਕਰ ਲਿਆ ਪਰ ਤੰਬਾਕੂ ਵਾਲੇ ਹੁੱਕੇ ਨੂੰ ਹੱਥ ਨਹੀਂ ਲਾਇਆ. ਇੰਨਾ ਜ਼ਿਆਦਾ ਸਿੱਖ ਤੰਬਾਕੂ ਤੋਂ ਦੂਰ ਰਹਿੰਦੇ ਨੇ. ਤੋ ਮਹਾਰਾਜ ਜੀ ਕਹਿੰਦੇ, ਤੰਬਾਕੂ ਦਾ ਸੇਵਨ ਨਾ ਕਰੇ, ਜਗਤ ਜੂਠ ਤੋਂ ਦੂਰ ਰਹੇ.
ਪਹਿਰੇ ਨਹੀਂ ਕੁਸੰਬਾਰੂਰ,
ਕੁਸੰਬਾ ਰੰਗ ਉਹ ਆਪਣੇ ਸਰੀਰ ਤੇ ਨਾ ਪਹਿਰੇ, ਕਿਉਂਕਿ ਇਹ ਗਰਮ ਵੀ ਹੁੰਦਾ ਤੇ ਇਹਦੇ ਪਾਣ ਦੇ ਨਾਲ ਜਿਹੜਾ ਕੁਸੰਬਾ ਰੰਗ ਹੈ ਇਹ ਸਰੀਰ ਲਈ ਵੀ ਸੁਖਦਾਈ ਨਹੀਂ ਹੁੰਦਾ, ਉਦਾਂ ਵੀ ਭਿਆਨਕ ਜਿਹਾ ਹੀ ਹੋਰ ਹੀ ਢੰਗ ਦਾ ਰੰਗ ਹੁੰਦਾ ਹੈ.
ਦਿਨ ਮੈਂ ਸੁਰਮਾ ਨੈਣ ਨਾ ਪਾਵੇ,
ਔਰ ਦਿਨ ਸਮੇਂ ਆਪਣੀਆਂ ਅੱਖਾਂ ਵਿਚ ਸੁਰਮਾ ਨਾ ਪਾਵੇ. ਕਾਲੇ ਰੰਗ ਦਾ ਸੁਰਮਾ ਕਈ ਨੇਤਰਾਂ ਚ ਪਾਈ ਫਿਰਦੇ ਨੇ ਕਿ ਮੇਰੀਆਂ ਅੱਖਾਂ ਸੋਹਣੀਆਂ ਲੱਗਣਗੀਆਂ, ਸੁੰਦਰ ਲੱਗਣਗੀਆਂ. ਮਹਾਰਾਜ ਕਹਿੰਦੇ ਦਿਨ ਵਿਚ ਨੇਤਰਾਂ ਚ ਸੁਰਮਾ ਨਾ ਪਾਵੇ, ਯਾਨੀ ਕਿ ਸਾਦਾ ਬਣ ਕੇ ਰਹੇ, ਸਾਦਾ ਸਰਲ ਬਣ ਕੇ ਰਹੇ ਜਿਸ ਤਰ੍ਹਾਂ ਦਾ ਹੈ. ਤੋ ਦਿਨ ਮੈਂ ਸੁਰਮਾ ਨੈਣ ਨਾ ਪਾਵੇ, ਨੇਤਰਾਂ ਦੇ ਵਿਚ ਸੁਰਮਾ ਨਾ ਪਾਵੇ.
ਕੱਛ ਬਿਨ ਨਗਨ ਨਹੀਂ ਸੁਪਤਾਵੇ,
ਕਛਹਿਰੇ ਤੋਂ ਬਿਨਾਂ ਨਗਨ ਅਵਸਥਾ ਦੇ ਵਿਚ ਕਦੇ ਵੀ ਨਾ ਸੋਵੇ.
ਕੱਛ ਬਹੀਨ ਚਿਰ ਕਾਲ ਨਾ ਰਹੇ,
ਕਛਹਿਰੇ ਬਿਨਾਂ ਚਿਰੰਕਾਲ ਯਾਨੀ ਕਿ ਲੰਮਾ ਸਮਾਂ ਕਛਹਿਰੇ ਤੋਂ ਬਿਨਾਂ ਨਾ ਰਹੇ.
ਇੱਕ ਤਜ ਦੁਤੀ ਦੁਰਤਈ ਗਹੇ,
ਇੱਥੋਂ ਤੱਕ ਕਿ ਜਦੋਂ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਨ ਵੇਲੇ ਵੀ ਇੱਕ ਪੈਰ ਕਛਹਿਰੇ ਚੋਂ ਕੱਢ ਕੇ ਗਿੱਲੇ ਚੋਂ ਤੇ ਸੁੱਕੇ ਕਛਹਿਰੇ ਵਿਚ ਆਪਣਾ ਪੈਰ ਪਾ ਕੇ ਫਿਰ ਦੂਜਾ ਪੈਰ ਉਸ ਗਿੱਲੇ ਕਛਹਿਰੇ ਚੋਂ ਬਾਹਰ ਕੱਢਣਾ, ਯਾਨੀ ਕਿ ਕਛਹਿਰਾ ਵੀ ਆਪਣੇ ਹਰ ਵੇਲੇ ਸਰੀਰ ਤੇ ਅੰਗੀਕਾਰ ਕਰਕੇ ਰੱਖੇ.
ਸਿਮਰਨ ਸਤ ਨਾਮ ਕੋ ਧਰੇ,
ਔਰ ਸੱਚੇ ਨਾਮ ਦਾ ਸਿਮਰਨ ਕਰੇ ਹਰ ਵਕਤ. ਮਹਾਰਾਜ ਜੀ ਦਾ ਧਿਆਨ ਕਰੇ ਹਰ ਵੇਲੇ, ਵਾਹਿਗੁਰੂ 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 ਦਾ ਜਾਪ ਜਿਹੜਾ ਉਹ ਗੁਰਸਿੱਖ ਨਾ ਛੱਡੇ. ਰਹਿਤ ਵੀ ਰੱਖੇ, ਪਰ ਰਹਿਤ ਦੇ ਨਾਲ ਨਾਲ ਨਾਮ ਜਪਣ ਦੀ ਰਹਿਤ ਵੀ ਹੈ। ਨਾਮ ਜਪਣਾ ਵੀ ਖਾਲਸਾ ਜੀ ਸਾਡੀ ਰਹਿਤ ਹੈ। ਨਾਮ ਜਪਾਂਗੇ ਬਾਕੀ ਦੀਆਂ ਰਹਿਤਾਂ ਜਿਹੜੀਆਂ ਨੇ ਉਹ ਸਫਲੀਆਂ ਹੁੰਦੀਆਂ ਨੇ। ਜੇ ਨਾਮ ਨਹੀਂ ਜਪਦੇ ਤੇ ਬਾਕੀ ਦੀਆਂ ਰਹਿਤਾਂ ਜਿਹੜੀਆਂ ਨੇ ਉਹ ਸਫਲੀਆਂ ਨਹੀਂ ਗਿਣੀਆਂ ਜਾਂਦੀਆਂ। ਮਹਾਰਾਜ ਜੀ ਕਹਿੰਦੇ ਨਾਲ ਹੀ ਗੁਰਸਿੱਖ ਜਿਹੜਾ ਉਹ ਨਾਮ ਜਪੇ, ਨਾਮ ਦਾ ਸਿਮਰਨ ਕਰੇ।
ਸੁਪਤਨ ਸਮੇ ਸੋਹਿਲਾ ਰਰੈ,
ਔਰ ਸੌਣ ਵੇਲੇ ਸੋਹਿਲਾ ਸਾਹਿਬ ਦਾ ਪਾਠ ਕਰੇ। ਜਦੋਂ ਸੌ ਜਾਣਾ, ਸੌਣ ਤੋਂ ਪਹਿਲਾਂ ਚੌਂਕੜਾ ਮਾਰ ਕੇ ਕੀਰਤਨ ਸੋਹਿਲੇ ਦਾ ਪਾਠ ਕਰੇ, ਬੜੇ ਅਦਬ ਨਾਲ, ਸਤਿਕਾਰ ਨਾਲ। ਸੋਹਿਲਾ ਸਾਹਿਬ ਦਾ ਨਿਤਨੇਮ ਹਰ ਇਕ ਸਿੱਖ ਨੇ ਕਰਨਾ। ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿਚ ਵੀ ਇਹ ਬਚਨ ਆਏ ਸੀ ਕਿ ਜਦੋਂ ਗੁਰਸਿੱਖ ਸੋਹਿਲੇ ਦਾ ਪਾਠ ਕਰਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਦੇ ਨਾਲ ਹੁੰਦੇ ਨੇ, ਹਰ ਵਕਤ ਉਹਦੀ ਸਹਾਇਤਾ ਕਰਦੇ ਨੇ ਗੁਰਦੇਵ। ਤੋ ਮਹਾਰਾਜ ਜੀ ਕਹਿੰਦੇ ਭਾਈ ਸੁਪਤਨ ਸਮੇ ਸੋਹਿਲਾ ਰਰੈ, ਸੌਣ ਸਮੇ ਸੋਹਿਲਾ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਪੜੇ।
ਬਿਗਨ ਅਨੇਕਨ ਕੋ ਹੋਏ ਨਾਸ਼,
ਅਨੇਕਾਂ ਪ੍ਰਕਾਰ ਦੇ ਜਿਹੜੇ ਬਿਘਨ ਨੇ ਉਨ੍ਹਾਂ ਦਾ ਨਾਸ ਹੋ ਜਾਂਦਾ ਹੈ। ਕਿਉਂਕਿ ਰਾਤ ਨੂੰ ਸੌਣ ਸਮੇਂ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਸੋਹਿਲਾ ਸਾਹਿਬ ਦਾ ਪਾਠ ਕਰੋਗੇ ਇੱਕ ਮਨ ਇੱਕ ਚਿੱਤ ਹੋ ਕੇ, ਤੇ ਸੌਣ ਤੋਂ ਪਹਿਲਾਂ ਜਿਸ ਚੀਜ਼ ਦਾ ਅਸੀਂ ਚਿੰਤਨ ਕਰਦੇ ਹਾਂ ਉਹਦਾ ਅਸਰ ਲੰਮੇ ਸਮੇਂ ਤੱਕ ਰਹਿੰਦਾ। ਜੇ ਸੋਹਿਲਾ ਸਾਹਿਬ ਪੜੋਗੇ ਤੇ ਸਾਰੀ ਰਾਤ ਨਾਮ ਦਾ ਚਿੰਤਨ ਹਿਰਦੇ ਚ ਬਣਿਆ ਰਹੇਗਾ ਲੰਮੇ ਸਮੇਂ ਤੱਕ। ਸੁੱਤੇ ਰਿਹਾ ਵੀ ਪਰਮੇਸ਼ਰ ਦਾ ਨਾਮ ਜਿਹੜਾ ਉਹ ਚੇਤੇ ਰਹਿੰਦਾ, ਜ਼ਿਹਨ ਦੇ ਵਿਚ ਯਾਦ ਰਹਿੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖ ਜਦੋਂ ਸੋਹਿਲਾ ਸਾਹਿਬ ਦਾ ਪਾਠ ਕਰਦਾ ਤੇ ਫਿਰ ਅਨੇਕਾਂ ਪ੍ਰਕਾਰ ਦੇ ਜਿਹੜੇ ਬਿਘਨ ਨੇ ਉਹਨਾਂ ਬਿਘਨਾਂ ਦਾ ਨਾਸ਼ ਹੁੰਦਾ ਹੈ।
ਸਦਾ ਤਰੈ ਸਤਿਗੁਰ ਕੀ ਆਸ,
ਜਿਹੜਾ ਸਿੰਘ ਹੈ ਗੁਰਸਿੱਖ ਹੈ ਉਹ ਸਦਾ ਆਪਣੇ ਗੁਰੂ ਦੀ ਆਸ ਰੱਖੇ, ਬੰਦਿਆਂ ਦੀ ਨਹੀਂ। ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਗੁਰੂ ਕੇ ਸਿੱਖ ਨੇ ਕੇਵਲ ਆਪਣੇ ਭਗਵਾਨ ਦਾ, ਗੁਰੂ ਦਾ ਭਰੋਸਾ ਰੱਖਣਾ, ਗੁਰੂ ਦੀ ਆਸ ਰੱਖਣੀ, ਕੇਵਲ ਗੁਰੂ ਦੀ ਆਸ। ਏਦਾਂ ਦਾ ਨਿਸ਼ਚਾ ਹੋਣਾ ਚਾਹੀਦਾ ਜੋ ਗੁਰੂ ਕਲਗੀਧਰ ਜੀ ਨੇ ਦੱਸਿਆ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨੇ। ਗੁਰਸਿੱਖ ਨੇ ਆਪਣੀ ਬਿਰਤੀ ਇਸ ਤਰ੍ਹਾਂ ਦੀ ਬਣਾ ਕੇ ਰੱਖਣੀ ਹੈ, ਇਸ ਤਰ੍ਹਾਂ ਦਾ ਸੁਭਾਅ ਬਣਾ ਕੇ ਰੱਖਣਾ ਕਿ ਗੁਰੂ ਦਾ ਭਰੋਸਾ ਰੱਖਣਾ, ਗੁਰੂ ਦੀ ਟੇਕ ਆਪਣੇ ਮਨ ਚ ਰੱਖਣੀ ਹੈ।
ਦੋਹਰਾ ਗੁਰ ਕੀ ਪਾਹੁਲ ਸਿੱਖ ਲੈ, ਰਹਿਤ ਕਮਾਵੈ ਗ੍ਰੰਥ।
ਗੁਰੂ ਕੇ ਚਰਨਾਂ ਦੀ ਪੌਲ, ਯਾਨੀ ਕਿ ਖੰਡੇ ਦੀ ਪੌਲ, ਚਰਨ ਪੌਲ ਸੀ ਪਹਿਲਾਂ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਖੰਡੇ ਦੀ ਪੌਲ ਦੀ ਮਰਿਆਦਾ ਚਲਾਈ। ਗੁਰ ਕੀ ਪਾਹੁਲ ਸਿੱਖ ਲੇ, ਜਿਹੜਾ ਸਿੱਖ ਹੈ ਉਹ ਗੁਰੂ ਦੀ ਪੌਲ ਜ਼ਰੂਰ ਛਕੇ। ਇੱਥੇ ਹੁਣ ਕਈ ਕਹਿ ਦਿੰਦੇ ਨੇ ਨਾ, ਕਹਿੰਦੇ ਜੀ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਕਲਗੀਧਰ ਜੀ ਕਹਿੰਦੇ ਹਰ ਇੱਕ ਸਿੰਘ ਵਾਸਤੇ ਜ਼ਰੂਰੀ ਹੈ ਅੰਮ੍ਰਿਤ ਛਕਣਾ, ਹਰ ਇੱਕ ਮਾਈ ਭਾਈ ਵਾਸਤੇ ਜ਼ਰੂਰੀ ਹੈ ਖੰਡੇ ਦੀ ਪੌਲ ਛਕਣਾ। ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਹਰ ਇੱਕ ਗੁਰਸਿੱਖ ਨੇ, ਹਰ ਇੱਕ ਸਿੰਘ ਨੇ, ਮਾਈ ਭਾਈ ਨੇ ਖੰਡੇ ਦੀ ਪੌਲ ਛਕਣੀ ਹੈ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿਚ ਜਿਹੜੀ ਰਹਿਤ ਹੈ ਉਸ ਰਹਿਤ ਦਾ ਧਾਰਨੀ ਹੋਣਾ, ਨਾਮ ਜਪਣਾ, ਸਤਸੰਗਤ ਕਰਨੀ, ਵਿਕਾਰਾਂ ਦਾ ਤਿਆਗ ਕਰਨਾ। ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਦੱਸਦੀ ਹੈ ਨਾ, ਜਿਹੜੀ ਰਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦੱਸੀ ਹੈ ਉਸ ਰਹਿਤ ਦਾ ਧਾਰਨੀ ਹੋਣਾ ਹੈ।
ਜਿਸ ਬੇੜੇ ਚੜ ਸੇਵ ਸੋ ਪਰ ਮੈਂ ਅਪਰ ਨਾ ਪੰਥ।
ਉਸੇ ਬੇੜੇ ਨੂੰ ਸੇਵੇ ਜਿਸ ਬੇੜੇ ਤੇ ਚੜ ਕੇ ਪਾਰ ਉਤਰਨਾ ਹੈ। ਔਰ ਉਹ ਬੇੜਾ ਕਿਹੜਾ? ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮਦੇ ਗੁਰ ਪਾਰ ਉਤਾਰਨ ਹਾਰ। ਇਹ ਬੇੜਾ ਹੈ, ਜਿਹੜੇ ਬੇੜੇ ਤੇ ਚੜ ਕੇ ਪਾਰ ਉਤਰਨਾ ਉਸੇ ਬੇੜੇ ਨੂੰ ਸੇਵੋ, ਉਸੇ ਬੇੜੇ ਦੀ ਸੇਵਾ ਕਰਨੀ ਹੈ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪੰਥ ਦੁਨੀਆਂ ਚ ਹੋਰ ਵੀ ਬੜੇ ਨੇ, ਉਹਨਾਂ ਪੰਥਾਂ ਨੂੰ ਵੇਖ ਕੇ ਭਰਮ ਨਹੀਂ ਕਰਨਾ। ਭਰਮਣਾ ਨਹੀਂ ਹੈ ਕਿ ਚਲੋ ਜੇ ਮੈਂ ਇਹ ਪੰਥ ਤੇ ਚੱਲ ਪਵਾਂ ਤੇ ਸ਼ਾਇਦ ਛੇਤੀ ਰੱਬ ਕੋਲ ਪਹੁੰਚ ਜਾਵਾਂ, ਐਸਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਖਾਲਸਾ ਪੰਥ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ, ਜਿਸ ਬੇੜੇ ਤੇ ਚੜੇ ਹੋਏ ਹੋ ਉਸੇ ਦੀ ਸੇਵਾ ਕਰੋ, ਹੋਰ ਜਿਹੜੇ ਪੰਥ ਨੇ ਉਨ੍ਹਾਂ ਨੂੰ ਵੇਖ ਕੇ ਆਪਣੇ ਮਨ ਵਿਚ ਭਰਮ ਨਹੀਂ ਕਰਨਾ।
ਅਸਨ ਅਚੈ ਗੁਰ ਸਿੱਖ ਕੋ ਕੰਨਿਆ ਦੇ ਸਿੱਖ ਸੋਧ।
ਔਰ ਗੁਰੂ ਕੇ ਸਿੱਖਾਂ ਦੇ ਘਰ ਦਾ ਭੋਜਨ ਖਾਵੇ, ਭੋਜਨ ਗੁਰੂ ਦੇ ਸਿੱਖ ਦਾ ਹੀ ਖਾਵੇ। ਪਹਿਲ ਦੇਵੇ ਕਿ ਗੁਰਸਿੱਖਾਂ ਦੇ ਘਰ ਦਾ ਪ੍ਰਸ਼ਾਦਾ ਛਕੇ ਜਿਹੜੇ ਅੰਮ੍ਰਿਤਧਾਰੀ ਹਨ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਹੀ ਅੱਗੇ ਦੱਸਦੇ ਨੇ ਕਿ ਸਿੱਖ ਕੋ ਕੰਨਿਆ ਦੇ, ਜਿਹੜਾ ਸਿੱਖ ਹੈ ਉਹਨੂੰ ਆਪਣੀ ਲੜਕੀ ਦੇਵੇ, ਜਿਹੜਾ ਰਹਿਤਧਾਰੀ ਸਿੱਖ ਹੈ ਉਹਨੂੰ ਆਪਣੀ ਲੜਕੀ ਦਾ ਰਿਸ਼ਤਾ ਦੇ ਦੇਵੇ। ਇਹ ਨਾ ਵੇਖੇ ਕਿ ਕਿਹੜੇ, ਕਈ ਤਾਂ ਸਿਰਫ ਜ਼ਮੀਨਾਂ ਜਾਇਦਾਦਾਂ ਹੀ ਵੇਖਦੇ ਨੇ, ਇਹ ਨਹੀਂ ਵੇਖਦੇ ਕਿ ਬੱਚਾ ਗੁਰਸਿੱਖ ਵੀ ਹੈ ਕਿ ਨਹੀਂ, ਫਿਰ ਬਾਅਦ ਵਿਚ ਉਹ ਪਛਤਾਵਾ ਕਰਦੇ ਨੇ। ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖ ਨੂੰ ਕੰਨਿਆ ਦੇਵੇ, ਲੜਕੀ ਗੁਰਸਿੱਖ ਨੂੰ ਦੇਵੇ ਜਿਹੜਾ ਅੰਮ੍ਰਿਤਧਾਰੀ ਹੋਵੇ।
ਅਨਰਿਣ ਹਿੱਤ ਕਰ ਬੇਦ ਬਿਦ ਹੋਵੇ ਹਿਰਦੇ ਪ੍ਰਬੋਧ।
ਰਿਣੀ ਰਹਿਣ ਵਿਚ ਹਿੱਤ ਕਰੇ, ਅਰਿਣੀ ਦਾ ਮਤਲਬ ਕਰਜ਼ੇ ਤੋਂ ਰਹਿਤ ਹੋ ਕੇ ਰਹੇ, ਇਹਦੇ ਨਾਲ ਹਿੱਤ ਕਰੇ। ਜੋ ਧਰਮ ਗ੍ਰੰਥਾਂ ਦੇ ਵਿਚ ਦੱਸਿਆ ਗਿਆ ਹੈ, ਜੋ ਧਰਮ ਗ੍ਰੰਥਾਂ ਵਿਚ ਵਿਧੀ ਦੱਸੀ ਗਈ ਹੈ, ਉਸ ਵਿਧੀ ਦੀ ਮਰਿਆਦਾ ਜਿਹੜੀ ਹੈ ਉਹ ਆਪਣੇ ਹਿਰਦੇ ਵਿਚ ਉਹਦਾ ਗਿਆਨ ਹੋਵੇ।
ਚੌਪਾਈ ਸੁਤ ਬਰ ਜੇ ਨੈ ਥਿਰੇ ਕੁਸੰਗਤ।
ਆਪਣੇ ਬੱਚੇ ਨੂੰ ਕੁਸੰਗਤ ਵੱਲੋਂ ਵਰਜ ਕੇ ਰੱਖੇ, ਆਪਣੇ ਬੱਚਿਆਂ ਨੂੰ ਜਿਹੜਾ ਸਿੰਘ ਹੈ ਉਹ ਕੁਸੰਗਤ ਵੱਲੋਂ ਰੋਕ ਕੇ ਰੱਖੇ, ਕਿ ਇਹ ਵਿਚਾਰ ਕਰੇ ਕਿ ਆਪਣੇ ਬੱਚੇ ਨੂੰ ਕਿਸੇ ਕੁਸੰਗ ਚ ਨਾ ਜਾਣ ਦੇਵੇ, ਜਿੱਥੇ ਭੈੜੇ ਲੋਕ ਹੋਣ, ਭੈੜੀ ਸੁਸਾਇਟੀ ਹੋਵੇ, ਉਨ੍ਹਾਂ ਦੀ ਸੰਗਤ ਵਿਚ ਆਪਣੇ ਬੱਚੇ ਨੂੰ ਨਾ ਜਾਣ ਦੇਵੇ। ਅੱਜ ਕੱਲ ਦੇ ਮਾਂ ਬਾਪ ਉਦਾਂ ਬੱਚਾ ਜਿੱਥੇ ਮਰਜ਼ੀ ਫਿਰੀ ਜਾਵੇ ਉਨ੍ਹਾਂ ਨੂੰ ਚਿੰਤਾ ਨਹੀਂ ਹੁੰਦੀ, ਉਦੋਂ ਚਿੰਤਾ ਹੁੰਦੀ ਹੈ ਜਦੋਂ ਉਹ ਬੱਚਾ ਗੁਰਦੁਆਰੇ ਆਉਣ ਲੱਗ ਪਵੇ, ਕਹਿੰਦੇ ਕਿਤੇ ਗੁਰਦੁਆਰੇ ਦਾ ਭਾਈ ਜੀ ਨਹੀਂ ਬਣ ਜੇ। ਤੇ ਕਈ ਮਾਂ ਬਾਪ ਮਿਲਦੇ ਉਨ੍ਹਾਂ ਨੂੰ ਪਰੇਸ਼ਾਨੀ ਪਤਾ ਕਿਸ ਗੱਲ ਦੀ, ਕਹਿੰਦੇ ਜੀ ਸਾਡਾ ਬੱਚਾ ਸਾਰਾ ਦਿਨ ਗੁਰਦੁਆਰੇ ਹੀ ਰਹਿੰਦਾ। ਕਈਆਂ ਨੂੰ ਇਹ ਵੀ ਪਰੇਸ਼ਾਨੀ, ਹਾਂ ਜੇ ਕੁਸੰਗੀਆਂ ਦੀ ਸੰਗਤ ਵਿਚ ਬੈਠਾ ਰਹੇ, ਸਮੈਕ ਪੀਣ ਵਾਲਿਆਂ ਦੀ ਸਮੈਕੀਆਂ ਦੀ ਸੰਗਤ ਚ ਬੈਠਾ ਰਹੇ ਫਿਰ ਚੰਗਾ? ਗੁਰਸਿੱਖ ਆਪਣੇ ਬੱਚੇ ਨੂੰ ਕੁਸੰਗ ਤੋਂ ਰੋਕ ਕੇ ਰੱਖੇ। ਪਹਿਲਾਂ ਅਸੀਂ ਕਹਿਣ ਲੱਗ ਪਏ ਨੇ ਚਲੋ ਬੱਚਾ ਜੀ ਵੱਡਾ ਹੋ ਕੇ ਠੀਕ ਹੋ ਜਾਏਗਾ, ਔਰ ਜੇ ਮੁੱਢ ਤੋਂ ਹੀ ਆਪਣੇ ਬੱਚੇ ਦੀ ਸੰਗਤ ਦਾ ਖਿਆਲ ਰੱਖੋ ਵੀ ਉਹਦੀ ਸੰਗਤ ਕਿਸ ਤਰ੍ਹਾਂ ਦੀ ਹੈ, ਉਹਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਹੈ, ਕਿਸ ਤਰ੍ਹਾਂ ਦੇ ਬੱਚਿਆਂ ਦੇ ਨਾਲ ਉਹ ਬੈਠਦਾ ਉੱਠਦਾ, ਉਹਦਾ ਖਿਆਲ ਕਿਸ ਤਰ੍ਹਾਂ ਦੇ ਬੱਚਿਆਂ ਨਾਲ ਮਿਲਦਾ ਜੁਲਦਾ, ਮੁੱਢ ਤੋਂ ਹੀ ਖਿਆਲ ਰੱਖੋਗੇ ਤਾਂ ਹੀ ਉਹਨੂੰ ਜਵਾਨੀ ਚ ਸੰਭਾਲ ਸਕੋਗੇ। ਕੁਸੰਗਤ ਦਾ ਰੰਗ ਜਿਹੜਾ ਹੈ ਉਹ ਬੜੀ ਛੇਤੀ ਚੜਦਾ ਹੈ, ਕੁਸੰਗ ਦਾ ਰੰਗ। ਮਹਾਰਾਜ ਜੀ ਕਹਿੰਦੇ ਆਪਣੇ ਬੱਚਿਆਂ ਨੂੰ ਕੁਸੰਗ ਦੇ ਸੰਗ ਤੋਂ ਰੋਕ ਕੇ ਰੱਖੇ, ਵਰਜ ਕੇ ਰੱਖੇ।
ਤੇਰੀ ਆਖੋ ਰੱਖ ਵਰਜ ਕੁਪੰਗਤ।
ਔਰ ਆਪਣੀ ਘਰਵਾਲੀ ਨੂੰ ਵੀ ਕੁਪੰਗਤ ਤੋਂ, ਜਿਹੜੀ ਖੋਟੀ ਪੰਗਤ ਹੈ ਉਹਦੇ ਤੋਂ ਵਰਜ ਕੇ ਰੱਖੇ, ਘਰਵਾਲੀ ਨੂੰ ਵੀ। ਉਹੋ ਜਿਹੀਆਂ ਇਸਤਰੀਆਂ ਕੋਲ ਨਾ ਉਹਨੂੰ ਬੈਠਣ ਦੇਵੇ ਜਿਹੜੀਆਂ ਕੁਲੱਖਣੀਆਂ ਨੇ, ਜਿਨ੍ਹਾਂ ਦਾ ਕੰਮ ਹੈ ਹਰ ਵੇਲੇ ਨਿੰਦਾ ਹੀ ਕਰੀ ਜਾਣੀ, ਆਪਣੀਆਂ ਸੱਸਾਂ ਦੀ ਨਿੰਦਾ ਹੀ ਕਰੀ ਜਾਣੀ, ਬਹਿ ਕੇ ਜੇ ਪੰਜ ਸੱਤ ਨੂੰਹਾਂ ਬਹਿ ਗਈਆਂ ਰਲ ਕੇ, ਇੱਕ ਕਹਿੰਦੀ ਮੇਰੀ ਸੱਸ ਏਦਾਂ ਦੀ ਹੈ, ਇੱਕ ਕਹਿੰਦੀ ਮੇਰੀ ਸੱਸ ਏਦਾਂ ਦੀ ਹੈ, ਜੇ ਨੂੰਹਾਂ ਬਹਿ ਜਾਣ ਤਾਂ ਇਹ ਗੱਲਾਂ, ਜੇ ਸੱਸਾਂ ਬਹਿ ਜਾਣ ਤੇ ਉਹ ਫਿਰ ਉਹ ਆਪਣੀਆਂ ਨੂੰਹਾਂ ਦੀਆਂ ਕਰਨ ਲੱਗ ਪੈਂਦੀਆਂ, ਫਿਰ ਇਹੋ ਜਿਹਾਂ ਦੀ ਸੰਗਤ ਦੀ ਲੋੜ ਹੀ ਨਹੀਂ। ਜਿੱਥੋਂ ਤੁਹਾਨੂੰ ਗਲਤ ਸਿੱਖਿਆ ਮਿਲੇ ਉਹੋ ਜਿਹੀ ਕੋਈ ਸੰਗਤ ਵਿਚ ਜਾਣਦਾ ਨਹੀਂ। ਮਤਲਬ ਗੁਰੂ ਕਲਗੀਧਰ ਜੀ ਕਹਿੰਦੇ ਉਹ ਸੰਗੀਆਂ ਦੇ ਸੰਗ ਤੋਂ ਵਰਜ ਕੇ ਰੱਖਣਾ ਆਪਣੀ ਘਰਵਾਲੀ ਨੂੰ ਵੀ। ਜਦੋਂ ਕੁਸੰਗੀਆਂ ਦੇ ਸੰਗਤ ਵਿਚ ਮਾਈਆਂ ਬੀਬੀਆਂ ਜਾਣ ਲੱਗ ਪੈਂਦੀਆਂ ਨੇ ਫਿਰ ਉਹ ਬਾਬਿਆਂ ਕੋਲ ਲੈ ਟੁਰਦੀਆਂ ਨੇ, ਚੱਲ ਤੈਨੂੰ ਮੈਂ ਫਲਾਣੇ ਬਾਬੇ ਕੋਲ ਲੈ ਚੱਲਾਂ, ਰੱਖ ਕਰਕੇ ਦਿੰਦਾ, ਉਹ ਰੱਖ ਬਣਾ ਕੇ ਬਸ ਮੋਢੇ ਨਾਲ ਬੰਨ ਲਈ, ਨੂੰਹ ਤੇਰੀ ਤੇਰੇ ਕਾਬੂ ਚ ਰਹੇਗੀ। ਜਾਂ ਨੂੰਹ ਨੂੰ ਕਹਿੰਦੇ ਵੀ ਚੱਲ ਤੈਨੂੰ ਬਾਬੇ ਕੋਲ ਲੈ ਜਾਵਾਂ, ਉਥੋਂ ਰੱਖ ਲੈ ਕੇ ਦਿਆਂਗੀ, ਸੱਸ ਤੇਰੀ ਏਦਾਂ ਰਹੇਗੀ ਵੀ ਅੱਖ ਚ ਪਾਏ ਸੁਰਮੇ ਵਾਂਗੂ ਵੀ ਰੜਕਣ ਨਹੀਂ ਲੱਗੀ, ਅੱਖ ਚ ਪਾਈ ਨੀ ਰੜਕਣ ਲੱਗੀ, ਏਦਾਂ ਦੀ ਤੇਰੇ ਵੱਸ ਹੋ ਜਾਏਗੀ। ਕਿਉਂਕਿ ਮਾਤਾਵਾਂ ਭੈਣਾਂ ਨੂੰ ਬੜਾ ਸੌਖਾ ਹੁੰਦਾ ਪਰਮਾਣਾ, ਉਨ੍ਹਾਂ ਨੂੰ ਭਰਮ ਪਾਣਾ ਉਹ ਬੜਾ ਸੌਖਾ ਹੁੰਦਾ। ਇਸ ਕਰਕੇ ਕੁਸੰਗਤ ਤੋਂ ਉਨ੍ਹਾਂ ਨੂੰ ਵੀ ਵਰਜ ਕੇ ਰੱਖਣਾ, ਉਨ੍ਹਾਂ ਨੂੰ ਵੀ ਰੋਕ ਕੇ ਰੱਖਣਾ।
ਗੁਰੂ ਮੰਤਰ ਕੋ ਨਿਸ ਦਿਨ ਰਰੈ,
ਔਰ ਜੋ ਗੁਰ ਮੰਤਰ ਹੈ ਉਹਨੂੰ ਰਾਤ ਦਿਨ ਸਿਮਰੇ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉ ਮੈਂ ਖੋਈ। ਜਿਹੜਾ ਗੁਰਮੰਤਰ ਹੈ ਵਾਹਿਗੁਰੂ, ਇਹਦਾ ਨਿਤਾ ਪ੍ਰਤੀ ਪੁਨਾ ਪੁਨਾ ਅਭਿਆਸ ਕਰੇ, ਪੁਨਾ ਪੁਨਾ ਬਾਰ ਬਾਰ। ਮਹਾਰਾਜ ਜੀ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਵਾਸ ਸਵਾਸ ਵਾਹਿਗੁਰੂ 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 ਵਾਹਿਗੁਰੂ, ਇਹਦਾ ਜਾਪ ਸਵਾਸ ਸਵਾਸ ਕਰੇ, ਨਿਤਾ ਪ੍ਰਤੀ ਕਰੇ।
ਨਿਤ ਉਠ ਘਰ ਕੇ ਕਾਰਜ ਕਰੈ,
ਔਰ ਨਾਲ ਆਪਣੇ ਘਰ ਦੇ ਕੰਮ ਵੀ ਕਰੋ। ਇਹ ਨਹੀਂ ਕਿਹਾ ਮਹਾਰਾਜ ਜੀ ਨੇ ਵੀ ਤੁਸੀਂ ਕੰਮ ਕਾਰ ਛੱਡ ਦਿਓ ਘਰਾਂ ਦੇ, ਉਹ ਵੀ ਕਰੋ, ਪਰ ਨਾਲ ਇਹ ਕੰਮ ਜਿਹੜੇ ਉੱਪਰ ਦੱਸੇ ਨੇ ਇਹ ਵੀ ਕਰਨੇ ਨੇ, ਤੇ ਨਾਲ ਆਪਣੇ ਘਰਾਂ ਦੇ ਕੰਮ ਵੀ ਨਿਤ ਉੱਠ ਕੇ ਕਰੋ।
ਧਨ ਪੂਜਾ ਪਰ ਨੈ ਲਲਚਾਏ,
ਪੂਜਾ ਦੇ ਧਾਨ ਉੱਤੇ ਆਪਣਾ ਬਹੁਤਾ ਲੋਭ ਜਾਂ ਲਾਲਚ ਨਾ ਰੱਖੇ, ਪੂਜਾ ਦੇ ਧਾਨ ਦੇ ਉੱਤੇ ਆਪਣੀ ਲਾਲਚ ਦੀ ਬਿਰਤੀ ਨਾ ਰੱਖੇ।
ਨਿਤ ਕੜਾ ਰੰਚਕ ਲਗ ਖਾਏ,
ਔਰ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਗੁਰੂ ਸਾਹਿਬ ਜੀ ਦੇ ਦਰਬਾਰ ਚੋਂ ਮਿਲਦੀ ਹੈ ਉਹ ਗੁਰੂ ਕਾ ਸੀਤ ਪ੍ਰਸ਼ਾਦ ਜਾਣ ਕੇ ਛਕੇ।
ਸੀਤ ਪ੍ਰਸਾਦ ਗੁਰਨ ਕੋ ਲੈ,
ਸਤਿਗੁਰਾਂ ਦਾ ਜੋ ਸੀਤ ਪ੍ਰਸ਼ਾਦ ਹੈ, ਜਿਹਨੂੰ ਸਤਿਗੁਰਾਂ ਨੂੰ ਭੋਗ ਲੱਗਾ ਹੋਵੇ, ਐਸਾ ਜੋ ਪ੍ਰਸ਼ਾਦ ਕੜਾ ਪ੍ਰਸ਼ਾਦ ਹੈ ਉਹ ਅੰਗੀਕਾਰ ਕਰੇ, ਉਹ ਛਕ ਲਵੇ।
ਜੋ ਅਰਦਾਸੀ ਵੰਡਤ ਦੇ,
ਜਿਹੜਾ ਅਰਦਾਸੀਆ ਦੇਗ ਵੰਡਦਾ ਹੈ, ਹੁਣ ਜਿਹੜੇ ਦੇਗ ਵੰਡਣ ਵਾਲੇ ਨੇ ਉਹਨਾਂ ਵਾਸਤੇ ਵੀ ਮਰਿਆਦਾ ਦੱਸ ਰਹੇ ਨੇ ਕਲਗੀਧਰ, ਜਿਹੜੇ ਦੇਗ ਦੀ ਸੇਵਾ ਕਰਦੇ ਨੇ ਵਰਤਾਉਣ ਦੀ, ਛਕਣ ਵਾਲਿਆਂ ਦੀ ਵੀ ਮਰਿਆਦਾ ਦੱਸੀ ਤੇ ਵਰਤਾਉਣ ਵਾਲਿਆਂ ਦੀ ਵੀ ਮਰਿਆਦਾ ਦੱਸਦੇ ਨੇ ਕਿ ਭਾਈ ਜਿਹੜਾ ਅਰਦਾਸੀਏ ਨੇ ਜਿਹੜੇ ਦੇਗ ਵੰਡਦੇ ਨੇ, ਵੰਡਣ ਦੀ ਸੇਵਾ ਕਰਦੇ ਨੇ।
ਜੋ ਪ੍ਰਸਾਦ ਕੋ ਬੰਟਨ ਕਰੈ,
ਪ੍ਰਸ਼ਾਦ ਵੰਡਣ ਦੀ ਸੇਵਾ ਕਰਦਾ ਹੈ,
ਸਭ ਕੋ ਸਮਈ ਦੇਹਿਤ ਧਰੈ,
ਸਭ ਨਾਲ ਇੱਕੋ ਜਿਹੀ ਬਿਰਤੀ ਰੱਖ ਕੇ ਇੱਕ ਬਰਾਬਰ ਪ੍ਰਸ਼ਾਦ ਦੇਵੇ ਸਾਰਿਆਂ ਨੂੰ, ਇੱਕੋ ਜਿੰਨਾ ਪ੍ਰਸ਼ਾਦ ਦੇਵੇ। ਇਹ ਨਹੀਂ ਵੀ ਜਿਹਦੇ ਨਾਲ ਇਹਦੀ ਬਣਦੀ ਨੀ ਉਹਨੂੰ ਥੋੜਾ ਜਿਹਾ ਦੇ ਦਿੱਤਾ, ਜਿਹਦੇ ਨਾਲ ਬਣਦੀ ਹੈ ਉਹਨੂੰ ਖੁੱਲਾ ਗੱਫਾ ਦੇ ਦਿੱਤਾ। ਪ੍ਰਸ਼ਾਦ ਵੰਡਣ ਸਮੇਂ ਆਪਣੀ ਬਿਰਤੀ ਨੂੰ ਇੱਕ ਸਮਾਨ ਰੱਖੇ। ਅੱਜ ਕੱਲ ਤਾਂ ਚਲੋ ਉਦਾਂ ਹੀ ਦੇਗ ਘੱਟ ਖਾਂਦੇ ਨੇ, ਸਿੰਘ ਘੱਟ ਛਕਦੇ ਨੇ, ਪੁਰਾਣੇ ਸਮਿਆਂ ਚ ਖੁੱਲੇ ਗੱਫੇ ਮਿਲਦੇ ਸੀ ਨਾ, ਦੇਗਾਂ ਦੇ ਸੇਰਾਂ ਦੇ ਹਿਸਾਬ ਨਾਲ ਦਿੰਦੇ ਸੀ, ਤੇ ਆਮ ਕਰਕੇ ਸ਼ਿਕਾਇਤ ਵੀ ਆ ਜਾਂਦੀ ਸੀ ਕਿ ਮਹਾਰਾਜ ਜਿਹੜੇ ਇਨ੍ਹਾਂ ਦੇ ਆਪਣੇ ਬੰਦੇ ਨੇ ਉਨ੍ਹਾਂ ਨੂੰ ਜ਼ਿਆਦਾ ਦੇਗ ਦੇ ਦਿੰਦੇ ਨੇ, ਸਾਨੂੰ ਥੋੜੀ ਦਿੰਦੇ ਨੇ। ਏਦਾਂ ਦੀਆਂ ਸ਼ਿਕਾਇਤਾਂ ਵੀ ਆਉਂਦੀਆਂ ਸੀ ਸਤਿਗੁਰਾਂ ਕੋਲ। ਮਹਾਰਾਜ ਜੀ ਕਹਿੰਦੇ ਜਿਹੜਾ ਦੇਗ ਵੰਡਣ ਵਾਲਾ ਨਾ, ਉਹ ਆਪਣੇ ਮਨ ਵਿਚ ਲੋਭ ਦੀ ਬਿਰਤੀ ਨਾ ਰੱਖੇ, ਇੱਕ ਸਮਾਨ ਸਾਰਿਆਂ ਨੂੰ ਦੇਗ ਵਰਤਾਵੇ।
ਕਰੇ ਈਰਖਾ ਲੋਭ ਵਧਾਵੇ,
ਜੇ ਈਰਖਾ ਕਰਕੇ ਆਪਣੇ ਮਨ ਚ ਲੋਭ ਵਧਾਵੇ ਕਿ ਥੋੜਾ ਥੋੜਾ ਦੇ ਦਿਆਂ ਸਾਰਿਆਂ ਨੂੰ, ਜਿਹੜਾ ਬਾਅਦ ਵਿਚ ਵਧੇਗਾ ਕੱਲਾ ਛਕਾਂਗਾ, ਜਿਹੜਾ ਵਧੇਗਾ ਗੱਫਾ ਵਧੇਗਾ ਕੜਾ ਪ੍ਰਸ਼ਾਦ ਦਾ, ਉਹ ਬਾਅਦ ਵਿਚ ਮੈਂ ਕੱਲਾ ਖਾਵਾਂਗਾ। ਏਦਾਂ ਦਾ ਜਿਹੜਾ ਲੋਭ ਰੱਖ ਕੇ, ਏਦਾਂ ਦੀ ਲਾਲਚੀ ਬਿਰਤੀ ਰੱਖ ਕੇ ਦੇਗ ਵੰਡਦਾ ਹੈ।
ਸੋ ਪ੍ਰਸਾਦ ਤਨ ਰੋਗ ਉਠਾਵੇ,
ਲਾਲਚੀ ਬਣ ਕੇ ਜਦੋਂ ਦੇਗ ਕੜਾ ਪ੍ਰਸ਼ਾਦ ਦੀ ਆਪ ਹੀ ਬਹੁਤੀ ਛਕ ਲੈਂਦਾ, ਵੰਡਣ ਵੇਲੇ ਥੋੜੀ ਥੋੜੀ ਦਿੰਦਾ ਸਾਰਿਆਂ ਨੂੰ, ਆਪ ਜ਼ਿਆਦਾ ਛਕਦਾ, ਮਹਾਰਾਜ ਕਹਿੰਦੇ ਫਿਰ ਉਹ ਪ੍ਰਸ਼ਾਦ ਇਹਦੇ ਸਰੀਰ ਵਿਚ ਰੋਗ ਪੈਦਾ ਕਰਦਾ। ਜਿਹੜਾ ਲਾਲਚ ਵਸ ਹੋ ਕੇ ਲੋਭੀ ਬਣ ਕੇ ਦੇਗ ਛਕਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਫਿਰ ਉਸ ਪ੍ਰਸ਼ਾਦ ਦੇ ਨਾਲ ਤਨ ਵਿਚ ਰੋਗ ਪੈਦਾ ਹੁੰਦੇ ਹਨ, ਉਹ ਰੋਗਾਂ ਨੂੰ ਜਨਮ ਦਿੰਦਾ ਹੈ।
ਦਾਰਦ ਦੇਤ ਦੁੱਖ ਸੋ ਹੋਏ।
ਮਹਾਰਾਜ ਜੀ ਕਹਿੰਦੇ ਭਾਈ ਕੋਈ ਦਾਰਦ ਦਾ ਮਤਲਬ ਹੁੰਦਾ ਗਰੀਬ। ਹਾਂ, ਜੇ ਕੋਈ ਗਰੀਬ ਹੈ, ਗਰੀਬ ਸਿੱਖ ਹੈ ਤੇ ਉਸ ਨੂੰ ਵੇਖ ਕੇ
ਉਨ ਸਿੱਖ ਅਸਨ ਜੋ ਭੁਗਤੈ ਕੋਏ,
ਉਹਨੂੰ ਪ੍ਰਸ਼ਾਦਾ ਦੇਵੇ ਲੋੜਵੰਦ ਨੂੰ, ਤੇ ਫਿਰ ਜਦੋਂ ਗੁਰਸਿੱਖ ਵੇਖੇ ਰੋਟੀ ਖਾਂਦਾ ਹੋਵੇ,
ਉਠੇ ਨਾ ਛੋਡੈ ਫਿਰ ਜਿਸ ਥਾਂਏ।
ਪ੍ਰਸ਼ਾਦਾ ਛਕਦਿਆਂ ਕਦੇ ਉੱਠਣਾ ਨਹੀਂ ਚਾਹੀਦਾ। ਜਦੋਂ ਤੁਸੀਂ ਪ੍ਰਸ਼ਾਦਾ ਛਕ ਰਹੇ ਹੋ ਬੈਠ ਕੇ ਚੌਂਕੜਾ ਮਾਰ ਕੇ, ਤੇ ਉੱਠਣ ਦਾ ਨਿਯਮ ਨਹੀਂ ਹੈ। ਅਰਦਾਸ ਸਮੇਂ ਸਾਰਿਆਂ ਨੂੰ ਉੱਠ ਕੇ ਖਲੋਣ ਦੀ ਆਗਿਆ ਹੈ ਕਿ ਸਾਰੇ ਅਰਦਾਸ ਵਿਚ ਖਲੋਣ, ਪਰ ਉਨ੍ਹਾਂ ਵਿਅਕਤੀਆਂ ਨੂੰ ਅਰਦਾਸ ਵਿਚ ਖਲੋਣ ਤੋਂ ਛੋਟ ਹੈ ਜਿਹੜੇ ਉਸ ਵੇਲੇ ਪ੍ਰਸ਼ਾਦਾ ਛਕਦੇ ਹੋਣ। ਮਹਾਰਾਜ ਜੀ ਕਹਿੰਦੇ ਜਦੋਂ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਛਕਦਿਆਂ ਵਿੱਚੇ ਨਹੀਂ ਉੱਠਣਾ ਤੇ ਦੁਬਾਰਾ ਆ ਕੇ ਫਿਰ ਛਕ ਲੈਣਾ, ਵਿੱਚੇ ਛੱਡ ਕੇ ਉੱਠ ਜਾਣਾ ਫਿਰ ਆ ਕੇ ਛਕ ਲੈਣਾ। ਕਹਿੰਦੇ ਏਦਾਂ ਵਿੱਚੋਂ ਨਹੀਂ ਉੱਠਣਾ।
ਜੇ ਤਾਂ ਜੋ ਉੱਠੈ ਬਹੁਰ ਨੇ ਖਾਏ।
ਜੇ ਪ੍ਰਸ਼ਾਦਾ ਛਕਦਿਆਂ ਵਿੱਚੋਂ ਉੱਠਣਾ ਪੈ ਵੀ ਜਾਏ, ਇੱਕ ਵਾਰੀ ਛੱਡ ਦੇਵੇ ਛਕਣਾ ਤੇ ਦੁਬਾਰਾ ਨਾ ਫਿਰ ਬੈਠੇ ਛਕਣ ਵਾਸਤੇ, ਫਿਰ ਜਿੰਨਾ ਛਕ ਲਿਆ ਉਨਾ ਹੀ ਠੀਕ ਹੈ। ਦੁਬਾਰਾ ਫਿਰ ਜਦੋਂ ਰਾਤ ਨੂੰ ਤਿਆਰ ਹੋਵੇ ਫਿਰ ਛਕੇ। ਜੇ ਰਾਤ ਨੂੰ ਏਦਾਂ ਕੀਤਾ ਤੇ ਸਵੇਰੇ ਬਣੇ ਤੇ ਸਵੇਰੇ ਛਕੇ। ਯਾਨੀ ਕਿ ਇੱਕ ਵਾਰੀ ਜੇ ਉੱਠ ਗਿਆ ਪ੍ਰਸ਼ਾਦਾ ਛਕਦਿਆਂ ਦੁਬਾਰਾ ਨਹੀਂ। ਜਿੱਡਾ ਵੱਡਾ ਮਰਜ਼ੀ ਤੁਹਾਡੇ ਸਾਹਮਣੇ ਬੰਦਾ ਆ ਜਾਏ, ਭਾਵੇਂ ਕੋਈ ਬੜਾ ਵੱਡਾ ਮਹਾਂਪੁਰਖ ਮਹਾਤਮਾ ਹੋਵੇ, ਜੇ ਤੁਸੀਂ ਪ੍ਰਸ਼ਾਦਾ ਛਕ ਰਹੇ ਹੋ, ਪ੍ਰਸ਼ਾਦਾ ਛਕਦਿਆਂ ਵਿੱਚ ਉੱਠ ਕੇ ਉਹਦਾ ਸਤਿਕਾਰ ਨਹੀਂ ਕਰਨਾ। ਪਹਿਲਾਂ ਅੰਨ ਦਾ ਸਤਿਕਾਰ ਕਰਨਾ ਜੋ ਦੇਵਤਾ ਹੈ, ਉਹ ਵੀ ਤਾਂ ਦੇਵਤਾ ਨਾ। ਅੰਨ ਦੇਵਤਾ, ਪ੍ਰਸ਼ਾਦਾ ਭੋਜਨ, ਗੁਰੂ ਕਾ ਲੰਗਰ, ਉਹ ਵੀ ਦੇਵਤਾ ਹੈ। ਉਹਦਾ ਪਹਿਲਾਂ ਸਤਿਕਾਰ ਕਰਨਾ, ਵਿੱਚੇ ਨਹੀਂ ਛੱਡ ਕੇ ਉੱਠਣਾ। ਜੇ ਛੱਡ ਕੇ ਉੱਠਣਾ ਵੀ ਪਵੇ ਤੇ ਮੁੜ ਕੇ ਦੁਬਾਰਾ ਆ ਕੇ ਬੈਠ ਕੇ ਨਹੀਂ ਛਕਣਾ।
ਤੁਰਕ ਤੁਰਕ ਨੀ ਤੇ ਬਚ ਰਹਿ।
ਤੁਰਕ ਤੇ ਤੁਰਕਣੀ ਤੋਂ ਬਚ ਕੇ ਰਹਿਣਾ, ਇਹਨਾਂ ਦਾ ਵਿਸ਼ਵਾਸ ਨਹੀਂ ਕਰਨਾ, ਨਾ ਤੁਰਕ ਦਾ ਨਾ ਤੁਰਕਣੀ ਦਾ, ਦੋਨਾਂ ਦਾ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਇਹ ਵਿਸ਼ਵਾਸ ਦੇ ਪਾਤਰ ਨਹੀਂ ਹਨ।
ਗੁਰ ਕੇ ਸਿੱਖ ਪਰ ਤਰਕ ਨਾ ਕਹੈ।
ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਤੇ ਤਰਕ ਨਾ ਕਰੇ ਕਦੇ ਵੀ। ਹੁਣ ਸਾਡੇ ਘਰ ਦੇ ਵਿਚ ਸਾਡਾ ਸੱਕਾ ਭਾਈ ਹੋਵੇ, ਅਸੀਂ ਉਹਦੇ ਤੇ ਤਰਕ ਨਹੀਂ ਕਰਦੇ, ਭਾਵੇਂ ਉਹਦੇ ਚ ਕਮੀ ਵੀ ਹੋਵੇ, ਪੜਦਾ ਪਾਉਂਦੇ ਹਾਂ। ਪਰ ਜੇ ਕਿਸੇ ਗੁਰਸਿੱਖ ਵਿਚ ਕੋਈ ਕਮੀ ਦਿਸ ਜੇ ਤੇ ਅਖਬਾਰਾਂ ਦੇ ਵਿਚ ਬਿਆਨ ਲਾਉਂਦੇ ਹਾਂ। ਜੇ ਕਿਸੇ ਗੁਰਸਿੱਖ ਦੇ ਵਿਚ ਕੋਈ ਕਮੀ ਨਜ਼ਰ ਆ ਜਾਏ ਨਾ, ਤੇ ਅੱਜ ਕੱਲ ਮੋਬਾਈਲ ਹਰ ਕੋਲ ਨੇ, ਉਹ ਵੀਡੀਓ ਬਣਾ ਕੇ ਤੇ ਫਿਰ ਸੋਸ਼ਲ ਮੀਡੀਏ ਤੇ ਪਾ ਦਿੰਦੇ ਬੜੀ ਛੇਤੀ ਨਾਲ, ਵੀ ਚਲੋ ਇਹਦੀ ਭੰਡੀ ਹੋਵੇ ਜਿੰਨੀ ਜ਼ਿਆਦਾ ਚੰਗਾ। ਇਹ ਸਿੱਖ ਦਾ ਨਿਯਮ ਨਹੀਂ ਹੈ ਕਿ ਸਿੱਖ ਕਿਸੇ ਦੂਜੇ ਸਿੱਖ ਤੇ ਤਰਕ ਕਰੇ, ਉਂਗਲੀ ਚੁੱਕੇ ਔਰ ਉਹਦਾ ਭੰਡੀ ਪ੍ਰਚਾਰ ਕਰੇ। ਅਗਰ ਕਿਸੇ ਸਿੱਖ ਵਿਚ ਕੋਈ ਕਮੀ ਦਿਸਦੀ ਹੈ ਔਰ ਪਿਆਰ ਨਾਲ ਉਹਨੂੰ ਬੇਨਤੀ ਕਰਕੇ ਸਮਝਾ ਸਕਦੇ ਹਾਂ, ਸਮਝ ਜਾਏ ਠੀਕ, ਨਾ ਸਮਝੇ ਤਾਂ ਵੀ ਠੀਕ। ਪਰ ਸਾਡਾ ਫਰਜ਼ ਨਹੀਂ ਕਿ ਅਸੀਂ ਉਹਦੇ ਤੇ ਤਰਕ ਕੁਤਰਕ ਕਰੀਏ। ਮਹਾਰਾਜ ਜੀ ਕਹਿੰਦੇ ਗੁਰ ਕੇ ਸਿੱਖ ਪਰ ਤਰਕ ਨਾ ਕਹੇ। ਗੁਰੂ ਕੇ ਸਿੱਖ ਉੱਤੇ ਕਦੇ ਵੀ ਤਰਕ ਨਾ ਕਰੇ।
ਚਾਰੋ ਵਰਨ ਬਣੇ ਗੁਰ ਪਾਈ।
ਚਾਰਾਂ ਵਰਨਾਂ ਦੇ ਲੋਕ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਜਦੋਂ ਆ ਕੇ ਖੰਡੇ ਦੀ ਪੋਲ ਛੱਕ ਲੈਂਦੇ ਨੇ, ਫਿਰ ਉਹ ਸੱਕੇ ਭਰਾ ਬਣ ਜਾਂਦੇ ਨੇ, ਸੱਕੇ ਭਾਈ। ਇੱਕੋ ਪਿਤਾ ਦੇ ਪੁੱਤਰ ਬਣ ਜਾਈਦਾ ਨਾ ਫਿਰ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹੈ। ਫਿਰ ਇੱਕੋ ਪਿਤਾ ਗੁਰੂ ਕਲਗੀਧਰ ਦੇ ਬੱਚੇ ਬਣ ਗਏ, ਇੱਕੋ ਮਾਤਾ ਸਾਹਿਬ ਦੇ ਬਣ ਜੀ ਨੇ, ਤੇ ਫਿਰ ਅਸੀਂ ਵੀ ਭਾਈ ਹੋ ਗਏ ਜਦੋਂ ਖੰਡੇ ਦੀ ਪੋਲ ਛੱਕ ਲਈ। ਤੋ ਮਹਾਰਾਜ ਜੀ ਕਹਿੰਦੇ ਖੰਡੇ ਦੀ ਪੋਲ ਛਕਣ ਵਾਲੇ ਭਾਵੇਂ ਚਾਰੇ ਵਰਨ ਨੇ, ਫਿਰ ਮਨ ਦੇ ਵਿਚ ਗਿਲਾਨੀ ਨਾ ਰੱਖੇ ਵੀ ਇਹਦਾ ਨੀਵਾਂ ਵਰਨ ਹੈ, ਇਹ ਨੀਚ ਵਰਨ ਦਾ, ਤੇ ਸਾਡਾ ਉੱਤਮ ਵਰਨ ਹੈ। ਖਾਲਸਾ ਜੀ, ਇਹੋ ਜੀ ਬਿਰਤੀ ਬਣਾ ਕੇ, ਵਿਤਕਰੇ ਬਣਾ ਕੇ ਅਸੀਂ ਬਹੁਤ ਸਾਰੀਆਂ ਵੰਡੀਆਂ ਪਾ ਲਈਆਂ ਨੇ ਆਪਸ ਵਿਚ। ਜਦੋਂ ਸਾਡੇ ਚ ਬਿਰਤੀ ਕੰਮ ਕਰਨ ਲੱਗ ਪਈ ਤੇ ਅਸੀਂ ਵੰਡੀਆਂ ਪਾ ਲਈਆਂ। ਅੱਜ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਬਣਨ ਲੱਗ ਪਏ ਨੇ, ਬਰਾਦਰੀਆਂ ਦੇ ਆਧਾਰ ਤੇ ਗੁਰਦੁਆਰੇ ਬਣਨ ਲੱਗ ਪਏ ਨੇ। ਲੁਬਾਣਿਆਂ ਦਾ ਗੁਰਦੁਆਰਾ, ਇਹ ਪਾਪਿਆਂ ਦਾ ਗੁਰਦੁਆਰਾ, ਇਹ ਕਾਬਲੀਆਂ ਦਾ ਗੁਰਦੁਆਰਾ, ਇਹ ਜੱਟਾਂ ਦਾ ਗੁਰਦੁਆਰਾ, ਇਹ ਚਮਾਰਾਂ ਦਾ ਗੁਰਦੁਆਰਾ। ਗੁਰਦੁਆਰਾ ਤਾਂ ਗੁਰੂ ਦਾ ਹੈ, ਗੁਰਦੁਆਰਾ ਤਾਂ ਗੁਰੂ ਦਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਦੁਆਰਾ ਗੁਰੂ ਦਾ ਹੈ, ਉਹ ਫਿਰ ਕਿਸੇ ਬਰਾਦਰੀ ਜਾਂ ਭਾਈਚਾਰੇ ਦਾ ਨਹੀਂ ਹੈ। ਗਰੀਬ ਨਿਵਾਗ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਚਾਰੇ ਵਰਣਾਂ ਨੇ ਇੱਕ ਹੋ ਕੇ ਪੌਲ ਚੱਕ ਲਈ, ਫਿਰ ਵਿਤਕਰਾ ਤਾਂ ਰਹਿੰਦਾ ਨੀ, ਫਿਰ ਅਸੀਂ ਚਾਰੇ ਵਰਣ ਜਿਹੜੇ ਨੇ ਭਾਈ ਸਮਝਣੇ ਨੇ, ਇਹ ਸਾਡੇ ਭਾਈ ਹਨ, ਇਹ ਸਾਡੇ ਭਰਾ ਹਨ, ਏਦਾਂ ਦੀ ਬਿਰਤੀ ਬਣਾ ਕੇ ਰੱਖਣੀ। ਜਦੋਂ ਅਸੀਂ ਨੀਵੇਂ ਵਰਣ ਦੇ ਲੋਕਾਂ ਨੂੰ ਤਿਲਾਂਜਲੀ ਦਿੰਨੇ ਆ, ਉਨ੍ਹਾਂ ਨੂੰ ਦੁਰਕਾਰਦੇ ਹਾਂ, ਉਹ ਸਾਡੇ ਨਾਲੋਂ ਟੁੱਟ ਕੇ ਫਿਰ ਆ ਦੇਹ ਧਾਰੀ ਪਖੰਡੀ ਗੁਰੂ ਨੇ ਉਨ੍ਹਾਂ ਕੋਲ ਜਾ ਜੁੜਦੇ ਨੇ, ਸਾਡੇ ਤੋੜੇ ਹੋਏ ਉਨ੍ਹਾਂ ਦੇ ਜਾ ਕੇ ਚੇਲੇ ਬਣ ਜਾਂਦੇ ਨੇ। ਜੇ ਅਸੀਂ ਵੀ ਇਨ੍ਹਾਂ ਨੂੰ ਸਤਿਕਾਰ ਦੇਈਏ, ਇਨ੍ਹਾਂ ਦਾ ਬਣਦਾ ਆਦਬ ਇਨ੍ਹਾਂ ਨੂੰ ਦੇਈਏ, ਵੀ ਇਹ ਵੀ ਗੁਰਸਿੱਖ ਨੇ, ਗੁਰੂ ਘਰ ਦੇ ਵਿਚ ਇਨ੍ਹਾਂ ਦਾ ਵੀ ਉਨਾ ਹੀ ਹੱਕ ਹੈ। ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਮਹਾਰਾਜ ਜੀ ਨੇ ਇਨ੍ਹਾਂ ਨੂੰ ਵੀ ਸਤਿਕਾਰ ਦਿੱਤਾ, ਵੀ ਗੁਰੂ ਦੇ ਬੱਚੇ ਨੇ, ਬੇਟੇ ਨੇ, ਇਨ੍ਹਾਂ ਵਿਚ ਵੀ ਫਰਕ ਨਹੀਂ ਹੈ, ਖਾਲਸੇ ਵਿਚ ਫਰਕ ਤਾਂ ਰੱਖਣਾ ਹੀ ਨਹੀਂ ਕੋਈ, ਜਾਤ ਪਾਤ ਦਾ ਕੋਈ ਫਰਕ ਕਿਸੇ ਗੁਰਸਿੱਖ ਨੇ ਆਪਣੇ ਹਿਰਦੇ ਚ ਨਹੀਂ ਰੱਖਣਾ, ਬਰਾਦਰੀਵਾਦ ਇਹ ਆਪਣੇ ਹਿਰਦੇ ਚ ਨਹੀਂ ਰੱਖਣਾ। ਤੋ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਚਾਰੇ ਵਰਣ ਇੱਕ ਹੋ ਕੇ ਗੁਰ ਭਾਈ ਬਣ ਕੇ ਰਹਿਣਾ ਹੈ।
ਸਾਦਰ ਭੋਜਨ ਖਾਏ ਖਵਾਈ,
ਸਾਦਰ ਦਾ ਮਤਲਬ ਹੁੰਦਾ ਸਤਿਕਾਰ ਸਹਿਤ ਭੋਜਨ ਛਕੇ ਤੇ ਛਕਾਵੇ।
ਭੇਖਣ ਕੀ ਬਾਣੀ ਕੋ ਤਜੈ,
ਹੋਰ ਭੇਖਾਂ ਦੀਆਂ ਬਾਣੀਆਂ ਨੇ, ਯਾਨੀ ਕਿ ਜਿਹੜੇ ਹੋਰ ਭੇਖਾਂ ਦੀਆਂ ਬਾਣੀਆਂ ਨੇ ਨਾ, ਭੇਖਾਂ ਦੀਆਂ ਵੱਖੋ ਵੱਖਰੀਆਂ ਬਾਣੀਆਂ ਨੇ, ਗੁਰਬਾਣੀ ਪੜ੍ਹ ਕੇ ਕਈ ਉਨ੍ਹਾਂ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗ ਪੈਂਦੇ ਨੇ, ਹੋਰ ਬਾਣੀਆਂ ਨੂੰ ਜਿਹੜੀ ਭੇਖਾਂ ਦੀ ਬਾਣੀ ਹੈ। ਸਾਰੇ ਗ੍ਰੰਥ ਵੱਖਰੇ ਵੱਖਰੇ ਨੇ ਨਾ, ਧਰਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਕੇ ਇੱਕ ਦੂਜੀ ਬਾਣੀ ਨੂੰ ਤਰਜੀਹ ਦੇਣੀ ਇਹ ਗੁਰਸਿੱਖ ਦਾ ਕਰਤੱਵ ਨਹੀਂ ਹੈ। ਤੇ ਗੁਰਬਾਣੀ ਤੋਂ ਉੱਤਮ ਦੁਨੀਆਂ ਵਿਚ ਕੋਈ ਬਾਣੀ ਹੈ ਵੀ ਨਹੀਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਬਚਨ ਹੈ, ਗੁਣੀ ਭਨੀ ਬਾਣੀ ਤਾਂ ਕਿ ਗੁਰੂ ਗੁਰਬਾਣੀ ਹੈ। ਬੜੇ ਬੜੇ ਵਿਦਵਾਨਾਂ ਗੁਣੀਆਂ ਨੇ ਜਿਹੜੀਆਂ ਬਾਣੀਆਂ ਉਚਾਰੀਆਂ ਨੇ, ਉਹਨਾਂ ਸਾਰੀਆਂ ਬਾਣੀਆਂ ਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿੰਨੀਆਂ ਬਾਣੀਆਂ ਨੇ ਉਹਨਾਂ ਸਭ ਬਾਣੀਆਂ ਚੋਂ ਸਰਮੋਰ ਤੇ ਸ਼੍ਰੋਮਣੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ। ਪਹਿਲਾਂ ਗੁਰਬਾਣੀ ਪੜੋ, ਗੁਰਬਾਣੀ ਪੜਨ ਤੋਂ ਬਾਅਦ ਜੇ ਤੁਹਾਨੂੰ ਕੋਈ ਸਮਾਂ ਮਿਲਦਾ ਤੇ ਫਿਰ ਦੂਜੇ ਗ੍ਰੰਥ ਵੀ ਪੜ ਸਕਦੇ, ਉਹ ਵੀ ਰੋਕਿਆ ਨਹੀਂ ਗੁਰੂ ਸਾਹਿਬ ਨੇ। ਪਰ ਇਹ ਨਹੀਂ ਕਿ ਦੂਜੇ ਗ੍ਰੰਥਾਂ ਦੀਆਂ ਬਾਣੀਆਂ ਤੁਸੀਂ ਪੜ੍ਹੀ ਜਾਓ, ਗੁਰਬਾਣੀ ਪੜ੍ਹੋ ਹੀ ਨਾ, ਫਿਰ ਉਨ੍ਹਾਂ ਦਾ ਅਸਰ ਛੇਤੀ ਕਬੂਲਣ ਲੱਗ ਪੈਂਦਾ ਨਾ ਮਨ। ਜਦੋਂ ਅਸੀਂ ਕੋਈ ਪੁਸਤਕ ਪੜ੍ਹਦੇ ਹਾਂ, ਪੁਸਤਕ ਦੇ ਜਿਹੜੇ ਭਾਵ ਨੇ ਉਹ ਸਾਡੇ ਦਿਮਾਗ ਦੇ ਉੱਤੇ ਬਣ ਜਾਂਦੇ ਨੇ ਉਸੇ ਤਰ੍ਹਾਂ ਦੇ। ਇਸ ਕਰਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ, ਭੇਖਣ ਕੀ ਬਾਣੀ ਕੋ ਤਜੈ, ਭਾਵ ਹੋਰ ਭੇਖਾਂ ਦੀ ਜਿਹੜੀ ਬਾਣੀ ਹੈ ਉਹਨੂੰ ਤਿਆਗ ਕਰ ਦੇਵੇ।
ਖਾਏ ਨਾ ਅਸਨ ਸੀਤਲਾ ਜਜੈ,
ਔਰ ਸੀਤਲਾ ਦਾ ਜਜਨ ਕਰਕੇ ਭੋਜਨ ਨਾ ਛਕੇ, ਨਾ ਸੀਤਲਾ ਪੂਜੇ ਤੇ ਨਾ ਉਹਦਾ ਪ੍ਰਸ਼ਾਦ ਖਾਵੇ। ਜੇ ਕਿਸੇ ਨੂੰ ਚੇਚਕ ਦਾ ਰੋਗ ਹੋ ਵੀ ਜਾਂਦਾ ਤੇ ਸਾਡੇ ਵੀਰ ਸੀਤਲਾ ਦੇ ਮੰਦਰ ਜਾ ਪਹੁੰਚਦੇ ਨੇ, ਉੱਥੇ ਜਾ ਕੇ ਮੱਥਾ ਟੇਕਣ ਲੱਗ ਪੈਂਦੇ ਨੇ, ਪੁੱਛੀਏ ਜੀ ਕਹਿੰਦੇ ਸੀਤਲਾ ਆਈ ਸੀ, ਉਹਨੂੰ ਮੱਥਾ ਟੇਕਣ ਆਏ ਆ, ਨਮਸਕਾਰ ਕਰਨ ਆਏ ਆ, ਤਾਂ ਜੋ ਸਾਡੀ ਸੀਤਲਾ ਠੀਕ ਹੋ ਜਾਏ। ਉਹ ਕਿਹੜੀ ਸੀਤਲਾ ਸੀ ਜਿਹੜੀ ਤੁਹਾਨੂੰ ਦੁੱਖ ਦਿੱਤਾ ਪਹਿਲਾਂ ਹਫ਼ਤਾ 10 ਦਿਨ, ਮੁੜ ਕੇ ਤੁਸੀਂ ਉਸੇ ਨੂੰ ਮੱਥਾ ਟੇਕਣ ਤੁਰ ਪਏ, ਉਹ ਕਾਹਦੀ ਦੇਵੀ ਹੋਈ। ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਹੈ ਉਹ ਕਿਸੇ ਦੇਵੀ ਦੇਵਤੇ ਦਾ ਜਜਨ ਨਾ ਕਰੇ, ਕਿਸੇ ਸ਼ੀਤਲਾ ਦਾ ਜਜਨ, ਨਾ ਹੀ ਉਹਨਾਂ ਦਾ ਪ੍ਰਸ਼ਾਦ ਖਾਵੇ। ਰਹਿਤ ਨਾਮਿਆਂ ਦੇ ਬਚਨ ਨੇ, ਜਿਹੜਾ ਸਿੱਖ ਹਰ ਜਗ੍ਹਾ ਦਾ ਪ੍ਰਸ਼ਾਦ ਛਕ ਲੈਂਦਾ ਉਹ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਹੀ ਨਹੀਂ ਹੈ, ਪ੍ਰਸ਼ਾਦ ਕੇਵਲ ਗੁਰੂ ਘਰ ਦਾ ਛਕੇ। ਹਰ ਜਗ੍ਹਾ ਤੇ ਜਾ ਕੇ ਹਰ ਇੱਕ ਥਾਂ ਦਾ ਪ੍ਰਸ਼ਾਦ ਨਾ ਚੱਕੀ ਜਾਵੇ। ਪੀਰ ਦੇ ਉੱਤੇ ਜਾ ਕੇ ਲੱਡੂ ਵੀ ਖਾਈ ਜਾਂਦਾ, ਆ ਮੰਦਰਾਂ ਵਿਚ ਵੀ ਜਾ ਕੇ ਉਥੋਂ ਦਾ ਪ੍ਰਸ਼ਾਦ ਲੈ ਕੇ ਖਾਈ ਜਾਂਦਾ। ਨਹੀਂ, ਸਿੱਖ ਨੇ ਨਹੀਂ ਖਾਣਾ। ਸਿੱਖ ਨੇ ਜਿਹੜਾ ਪ੍ਰਸ਼ਾਦ ਛਕਣਾ ਉਹ ਗੁਰੂ ਨੂੰ ਭੋਗ ਲੱਗਾ ਹੋਵੇ, ਸਤਿਗੁਰਾਂ ਦੇ ਦਰਬਾਰ ਵਿਚ ਪ੍ਰਵਾਨਕ ਹੋਵੇ, ਉਹ ਪ੍ਰਸ਼ਾਦ ਛਕਣਾ। ਮਹਾਰਾਜ ਜੀ ਕਹਿੰਦੇ ਨਾ ਸ਼ੀਤਲਾ ਦਾ ਜਜਨ ਕਰੇ ਤੇ ਨਾ ਹੀ ਹੋਰ ਭੇਖਾਂ ਦਾ ਜਿਹੜਾ ਪ੍ਰਸ਼ਾਦ ਹੈ ਉਹ ਛਕੇ।
ਤੁਰਕ ਸੁਜਾਨੈ ਰੋਗ ਸਮਾਨੇ,
ਉਹਦੇ ਜਿਹੜੇ ਤੁਰਕ ਨੇ ਮਲੇਛ, ਜਿਹੜੇ ਜ਼ੁਲਮ ਕਰਨ ਵਾਲੇ ਅਤਿਆਚਾਰੀ ਤੁਰਕ ਨੇ, ਇਨ੍ਹਾਂ ਨੂੰ ਰੋਗਾਂ ਦੇ ਸਮਾਨ ਜਾਣੇ ਵੀ ਇਹ ਬੜਾ ਵੱਡਾ ਰੋਗ ਨੇ, ਇਹ ਰੋਗ ਨੇ ਬੜਾ ਵੱਡਾ ਸਾਡੇ ਸਮਾਜ ਨੂੰ ਲੱਗਾ ਹੋਇਆ ਬੜਾ ਵੱਡਾ ਰੋਗ ਨੇ ਇਹ ਜਿਹੜੇ ਆ ਜ਼ੁਲਮ ਕਰ ਰਹੇ ਨੇ ਤੁਰਕ। ਸਾਰਿਆਂ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ, ਪਰ ਬਹੁਤ ਤਾਦਾਦ ਇਹੋ ਜਿਹੇ ਮਲੇਛਾਂ ਦੀ ਹੈ, ਤੁਰਕਾਂ ਦੀ। ਮਹਾਰਾਜ ਜੀ ਕਹਿੰਦੇ ਇਨ੍ਹਾਂ ਨੂੰ ਰੋਗ ਦੇ ਸਮਾਨ ਜਾਣੇ।
ਅਚੇ ਨ ਕਲਮਾ ਅਸਨ ਬਖਾਨੇ,
ਤੁਰਕ ਦੇ ਹੱਥ ਦਾ ਪ੍ਰਸ਼ਾਦਾ ਨਾ ਚੱਕੇ, ਕਿਉਂਕਿ ਉਹਨੇ ਕਲਮਾ ਪੜ ਕੇ ਜੋ ਬਣਾਇਆ ਹੈ, ਮੁਸਲਮਾਨੀ ਤਰੀਕੇ ਨਾਲ ਕਲਮਾ ਪੜ ਕੇ ਜਿਹੜਾ ਭੋਜਨ ਬਣਾਇਆ ਹੈ, ਉਹ ਭੋਜਨ ਕਦੇ ਨਾ ਛਕੇ ਜਿਹੜਾ ਤੁਰਕ ਦੇ ਹੱਥ ਦਾ, ਜਿਹਦੇ ਤੇ ਉਹਨੇ ਕਲਮਾ ਪੜੀਆਂ ਹੋਈਆਂ। ਉਹਦੇ ਬਾਰੇ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਚ ਬਚਨ ਵੀ ਕਹੇ ਨੇ, ਅਪਾਖਿਆਂ ਕਾ ਪੁੱਠਾ ਬੱਕਰਾ ਖਾਣਾ, ਚੌਂਕਾ ਉੱਪਰ ਕਿਸੇ ਨਾ ਜਾਣਾ। ਇੱਦਾਂ ਦਾ ਜਿਹੜਾ ਅਪਾਖਿਆ ਦਾ ਮਤਲਬ ਹੁੰਦਾ ਵੀ ਕਲਾਮਾਂ ਪੜ ਕੇ ਬਣਾਈਆਂ ਹੋਈਆਂ ਚੀਜ਼ਾਂ, ਜਿਹੜੀ ਮੁਸਲਮਾਨੀ ਤਰੀਕੇ ਨਾਲ ਬਣਾਈ ਹੋਈ ਚੀਜ਼ ਵਸਤੂ ਹੈ ਉਹਨੂੰ ਨਾ ਛਕੇ, ਉਹਨੂੰ ਗ੍ਰਹਿਣ ਨਾ ਕਰੇ।
ਬੰਚਕ ਬੇਪਰ ਦਰਬ ਮੁਸਲੇ,
ਔਰ ਇੱਕ ਜਿਹੜਾ ਠੱਗ ਬ੍ਰਾਹਮਣ ਹੈ, ਠੱਗ ਬ੍ਰਾਹਮਣ ਨੂੰ ਧਨ ਹਰ ਲੈਣ ਵਾਲਾ ਮੰਨੋ, ਜਿਹੜਾ ਠੱਗ ਬ੍ਰਾਹਮਣ ਹੈ ਨਾ ਉਹ ਧਨ ਨੂੰ ਹਰ ਲੈਣ ਵਾਲਾ ਹੈ।
ਭੇਖੀ ਸਿੱਖ ਭੁਲਾਵੈ ਜੇ,
ਔਰ ਜਿਹੜਾ ਭੇਖੀ ਸਿੱਖ ਹੈ, ਜਿਹੜਾ ਭੇਖੀ ਸਿੱਖ ਜੋ ਲੋਕਾਂ ਨੂੰ ਭੁੱਲਦੇ ਰਸਤੇ ਪਾਵੇ ਉਹਨੂੰ ਭੇਖੀ ਸਿੱਖ ਕਹਿੰਦੇ ਨੇ। ਜਿਹੜਾ ਲੋਕਾਂ ਨੂੰ ਭੁੱਲੇ ਰਸਤੇ ਪਾਵੇ, ਉਦਾਂ ਕਹੇ ਮੈਂ ਸਿੱਖ ਹਾਂ ਤੇ ਉਦਾਂ ਕਹੇ ਜੀ ਚਲੋ ਬ੍ਰਾਹਮਣ ਦੇ ਕੋਲ ਚੱਲੀਏ, ਫਲਾਣੇ ਪੰਡਿਤ ਕੋਲ ਜਾ ਕੇ ਨਾ ਆਪਾਂ ਮੂਹਰਤ ਕਢਾਉਂਦੇ ਹਾਂ, ਹੋਵੇ ਸਿੱਖ ਤੇ ਤੁਹਾਨੂੰ ਲੈ ਕੇ ਜਾਵੇ ਕਿਸੇ ਬ੍ਰਾਹਮਣ ਦੇ ਘਰ, ਹੋਵੇ ਸਿੱਖ ਤੇ ਤੁਹਾਨੂੰ ਕਹੇ ਚਲੋ ਜੀ ਫਲਾਣੇ ਪੀਰ ਦੇ ਉੱਤੇ ਅੱਜ ਵੀਰਵਾਰ ਦਾ ਦਿਨ ਅਤੇ ਮੱਥਾ ਹੀ ਟੇਕ ਆਈਏ, ਮੰਗਲਵਾਰ ਅੱਜ ਹਨੂਮਾਨ ਦੇ ਮੱਥਾ ਟੇਕ ਆਈਏ, ਸ਼ਨੀਵਾਰ ਅੱਜ ਸ਼ਨੀ ਦੇ ਮੰਦਰ ਦੇ ਵਿਚ ਜਾ ਕੇ ਮੱਥਾ ਟੇਕ ਆਈਏ। ਇਹੋ ਜੇ ਭੇਖੀ ਸਿੱਖ ਤੋਂ ਬਚਣਾ ਜਿਹੜਾ ਤੁਹਾਨੂੰ ਹੋਰ ਪਾਸੇ ਲੈ ਟੁਰੇ, ਹਾਂ ਜਿਹੜਾ ਤੁਹਾਨੂੰ ਕਹੇ ਚੱਲ ਬਈ ਗੁਰਦੁਆਰੇ ਚੱਲੀਏ, ਸਤਿਗੁਰਾਂ ਦੀ ਬਾਣੀ ਪੜ੍ਹੀਏ ਸੁਣੀਏ, ਉਹਨਾਂ ਨਾਲ ਮੇਲ ਮਿਲਾਪ ਰੱਖਣਾ, ਜਿਹੜਾ ਭੇਖੀ ਸਿੱਖ ਹੈ, ਜਿਹੜਾ ਸਿੱਖਾਂ ਨੂੰ ਭੁਲਾ ਦਿੰਦਾ, ਜਿਹੜਾ ਭੁੱਲਿਆ ਹੋਇਆ ਮਾਰਗਾਂ ਤੇ ਪਾ ਦਿੰਦਾ, ਉਨ੍ਹਾਂ ਤੋਂ ਬਚਣਾ ਹੈ।
ਖੰਡਨ ਨਾਰੀ ਸੁਤੰਤਹੀਨ,
ਖੰਡਨ ਨਾਰੀ ਦਾ ਮਤਲਬ ਹੈ ਵਿਭਚਾਰਨ ਇਸਤਰੀ, ਜਿਸ ਦੇ ਉੱਤੇ ਜਿਹੜਾ ਪਤੀਵਰਤ ਧਰਮ ਜਿਹਨੇ ਖੰਡ ਕਰ ਦਿੱਤਾ ਉਹਨੂੰ ਖੰਡਨ ਨਾਰੀ ਕਹਿੰਦੇ ਨੇ। ਏਦਾਂ ਦੀ ਜਿਹੜੀ ਇਸਤਰੀ ਹੈ ਜਿਹੜੀ ਸੰਤਾਨ ਤੋਂ ਹੀਣੀ ਹੋਵੇ।
ਦੇ ਵਿਸ਼ਵਾਸ ਘਾਤ ਜਿਨ ਕੀਨ,
ਵਿਸ਼ਾ ਦੇ ਕੇ ਜਿਸ ਦਾ ਉਹਨੇ ਘਾਤ ਕੀਤਾ ਹੋਵੇ, ਫਿਰ ਉਹ ਵਿਭਚਾਰਨੀ ਇਸਤਰੀ ਵਿਸ਼ਾ ਘਾਤ ਹੀ ਕਰਦੀ ਹੈ ਨਾ, ਤੇ ਵਿਸਾ ਘਾਤ ਕਰਕੇ ਉਹਨੇ ਘਾਤ ਕੀਤਾ ਹੋਵੇ ਉਹਦਾ ਵੀ।
ਇਨ ਕੋ ਤਿਆਗਤ ਬਿਲਮ ਨਾ ਲਾਵੇ,
ਤਿਆਗਦਿਆਂ ਦੇਰੀ ਨਾ ਲਾਵੇ। ਭੇਖੀ ਸਿੱਖ ਨੂੰ ਵਿਭਚਾਰਣੀ ਜਿਹੜੀ ਇਸਤਰੀ ਹੈ ਉਹਨੂੰ, ਜਾਂ ਜਿਸ ਨੇ ਵਿਸਾ ਘਾਤ ਕੀਤਾ ਹੋਵੇ, ਕਿਸੇ ਦਾ ਵਿਸ਼ਵਾਸ ਤੋੜਿਆ ਹੋਵੇ, ਵਿਸਾ ਘਾਤੀ ਹੋਵੇ, ਇਨ੍ਹਾਂ ਦੀ ਸੰਗਤ ਕਦੇ ਨਾ ਕਰੇ।
ਤਜੇ ਕੁਸੰਗੀ ਸੰਗ ਜੇ ਪਾਵੇ,
ਔਰ ਕੁਸੰਗੀਆਂ ਦਾ ਸੰਗ ਤਜ ਦੇਵੇ, ਜੇ ਕਿਤੇ ਕੁਸੰਗੀ ਦੀ ਸੰਗਤ ਵਿਚ ਜਾਣਾ ਵੀ ਪਵੇ ਤੇ ਅਚਾਨਕ ਕੁਸੰਗੀ ਦੇ ਕੋਲ ਬੈਠਣਾ ਪੈ ਜੇ ਤੇ ਯਤਨ ਕਰੇ ਕਿ ਉਸ ਕੁਸੰਗੀ ਦੇ ਸੰਗ ਚੋਂ ਉੱਠ ਕੇ ਚਲਾ ਜਾਏ, ਕਿਉਂਕਿ ਕੁਸੰਗੀ ਦੇ ਸੰਗ ਦੇ ਵਿਚ ਬੈਠਣ ਨਾਲ ਤਬ ਪੁੱਛੇ ਧਰਮ ਰਾਏ, ਧਰਮ ਰਾਜਾ ਫਿਰ ਉਹਨਾਂ ਨੂੰ ਵੀ ਪੁੱਛ ਗਿੱਛ ਕਰਦਾ ਵੀ ਤੂੰ ਫਲਾਣੇ ਚੋਰ ਦੇ ਕੋਲ ਬੈਠਾ ਹੋਵੇ ਨਾ, ਭਾਵੇਂ ਚੋਰੀ ਕਿਸੇ ਨਾ ਵੀ ਕੀਤੀ ਹੋਵੇ ਤੇ ਪੁਲਿਸ ਫੜ ਲਵੇ ਚੋਰ ਨੂੰ ਤੇ ਜਿਹੜਾ ਨਾਲ ਹੁੰਦਾ ਉਹਨੂੰ ਵੀ ਫੜ ਲੈਂਦੇ, ਉਹਦੇ ਕੋਲ ਵੀ ਪੁੱਛ ਗਿੱਛ ਕਰਦੇ ਵੀ ਤੂੰ ਨਾਲ ਬੈਠਾ ਸੀ, ਤੇਰਾ ਵੀ ਹਿੱਸਾ ਹੋਣਾ, ਤੇਰਾ ਵੀ ਹੱਥ ਹੋਣਾ। ਸੰਗ ਕੁਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ, ਇਸ ਕਰਕੇ ਮਹਾਰਾਜ ਜੀ ਨੇ ਗੁਰਬਾਣੀ ਚ ਸਾਨੂੰ ਕੁਸੰਗੀਆਂ ਦੇ ਸੰਗ ਤੋਂ ਬਾਰ ਬਾਰ ਵਰਜਿਆ। ਤੇ ਸਾਹਿਬ ਜੀ ਕਹਿੰਦੇ ਕੁਸੰਗੀਆਂ ਦੀ ਜਿਹੜੀ ਸੰਗਤ ਹੈ ਉਸ ਸੰਗਤ ਦਾ ਤਿਆਗ ਕਰ ਦੇਵੇ। ਹਾਂ, ਜੇ ਕੋਈ ਪੂਰਨ ਮਹਾਂਪੁਰਖ ਹੈ, ਸਾਧੂ ਹੈ, ਮਹਾਤਮਾ ਹੈ, ਉਹ ਅਗਰ ਕੁਸੰਗੀ ਦੀ ਸੰਗ ਵਿਚ ਚਲਾ ਵੀ ਜਾਏ ਉਹਦੇ ਤੇ ਅਸਰ ਨਹੀਂ ਹੁੰਦਾ ਕੁਸੰਗੀਆਂ ਦਾ, ਪਰ ਅਸੀਂ ਜਗਿਆਸੂ ਹਾਂ, ਸਾਡੇ ਤੇ ਅਸਰ ਹੋ ਜਾਂਦਾ। ਤੁਸੀਂ ਆਖੋਗੇ ਕਿਵੇਂ ਕਿਸੇ ਮਹਾਤਮਾ ਸਾਧੂ ਤੇ ਅਸਰ ਕਿਉਂ ਨਹੀਂ ਹੁੰਦਾ? ਬੋੜ ਦਾ ਦਰਖਤ ਜਦੋਂ ਜ਼ਮੀਨ ਵਿਚ ਬੀਜਦੇ ਆ ਤੇ ਛੋਟੇ ਜਿਹੇ ਆਕਾਰ ਦਾ ਨਿਕਲਦਾ, ਪੌਦਾ ਨਿਕਾ ਜਿਹਾ ਹੁੰਦਾ ਬੋੜ ਦਾ, ਉਹਨੂੰ ਬੱਕਰੀ ਵੀ ਖਾ ਜਾਂਦੀ ਹੈ, ਉਹਨੂੰ ਬੱਚਾ ਵੀ ਤੋੜ ਜਾਂਦਾ, ਕੋਈ ਵੀ ਤੋੜ ਜਾਂਦਾ ਉਹਨੂੰ। ਉਹੀ ਬੋੜ ਦਾ ਦਰਖਤ ਜਦੋਂ ਵੱਡਾ ਹੋ ਜਾਂਦਾ, ਵਿਸ਼ਾਲ ਰੂਪ ਚ ਚਲਾ ਜਾਂਦਾ, ਫਿਰ ਹਾਥੀ ਵੀ ਬੰਨਦੇ ਉਹਦੇ ਨਾਲ ਤੇ ਟਸ ਤੋਂ ਮਸ ਨਹੀਂ ਹੁੰਦਾ। ਜਗਿਆਸੂ ਬੋੜ ਦੇ ਛੋਟੇ ਜਿਹੇ ਪੌਦੇ ਵਾਂਗੂ ਹੈ, ਇਹਨੂੰ ਬੜਾ ਸਾਂਭ ਕੇ ਰੱਖਣਾ ਪੈਂਦਾ। ਤੇ ਜਿਹੜੇ ਮਹਾਤਮਾ ਸਾਧੂ ਨੇ ਉਹ ਬੋੜ ਦੇ ਬ੍ਰਿਛ ਬਣ ਚੁੱਕੇ ਨੇ ਬੜੇ ਵਿਸ਼ਾਲ, ਉਹਨਾਂ ਨੂੰ ਕੁਸੰਗੀਆਂ ਦੀ ਸੰਗਤ ਦਾ ਕੋਈ ਅਸਰ ਨਹੀਂ ਹੁੰਦਾ। ਦੇਹੋ ਬੱਗਾ ਤੱਪੈ ਘਣਾ ਘਣਾ ਕਾਲਿਆਂ ਕਾਲੇ ਬੰਨ, ਉੱਥੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੋਇਆ ਗੁਰਬਾਣੀ ਦਾ ਕਿ ਰਾਤੀ ਹੋਵਨ ਕਾਲੀਆਂ ਸੁਪੇਦਾ ਸੇ ਬੰਨ। ਕੁਸੰਗੀਆਂ ਦੀ ਸੰਗਤ ਹਨੇਰੀ ਰਾਤ ਵਾਂਗੂ ਹੁੰਦੀ ਹੈ, ਪਰ ਜਿਹੜੇ ਮਹਾਂਪੁਰਖ ਮਹਾਤਮਾ ਉਹ ਚਿੱਟੇ ਰੰਗ ਵਾਂਗੂ ਉਜਵਲ ਨੇ। ਉਹ ਕੁਸੰਗੀਆਂ ਦੀ ਸੰਗਤ ਚ ਚਲੇ ਵੀ ਜਾਣ ਤਾਂ ਵੀ ਚਿੱਟੇ ਹੀ ਰਹਿੰਦੇ ਨੇ, ਜਿਵੇਂ ਰਾਤ ਦੇ ਹਨੇਰੇ ਚ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ, ਕਾਲੀਆਂ ਨਹੀਂ ਹੁੰਦੀਆਂ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਭਾਈ ਕੁਸੰਗੀਆਂ ਦੀ ਜਿਹੜੀ ਸੰਗਤ ਹੈ ਉਹਨਾਂ ਦਾ ਸੰਗ ਤਿਆਗ ਦੇਵੇ, ਛੱਡ ਦੇਵੇ।
ਪਾਵਨ ਤਨ ਪਾਵਨ ਕਰ ਥਾਨ,
ਆਪਣੇ ਸਰੀਰ ਨੂੰ ਵੀ ਪਵਿੱਤਰ ਕਰਕੇ ਰੱਖੇ ਤੇ ਜਿੱਥੇ ਬੈਠੇ ਉਥੇ ਵੀ ਉਹ ਜਗ੍ਹਾ ਵੀ ਪਵਿੱਤਰ ਕਰਕੇ ਰੱਖੇ।
ਕ੍ਰਿਤ ਮੈਦਾ ਲੇ ਖੰਡ ਸਮਾਨ,
ਘਿਓ ਆਟਾ ਤੇ ਖੰਡ ਇਕ ਬਰਾਬਰ ਲੈ ਲਵੇ। ਮੈਦਾ ਦਾ ਮਤਲਬ ਹੁੰਦਾ ਆਟਾ, ਆਟਾ ਲੈ ਲਵੇ, ਘਿਓ ਲੈ ਲਵੇ ਤੇ ਖੰਡ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਲਵੇ।
ਕਰੇ ਕੜਾ ਜਪ ਪਾਠ ਸੁਠਾਨੈ,
ਫਿਰ ਜਦੋਂ ਕੜਾ ਪ੍ਰਸ਼ਾਦ, ਪਹਿਲਾਂ ਤਾਂ ਸਰੀਰ ਪਾਵਨ ਕਰੇ, ਦੇਗ ਬਣਾਉਣ ਦੀ ਮਰਿਆਦਾ ਦੱਸ ਰਹੇ ਨੇ ਕਿ ਕੜਾ ਪ੍ਰਸ਼ਾਦ ਦੀ ਦੇਗ ਕਿਵੇਂ ਬਣਾਉਣੀ। ਪਹਿਲਾਂ ਆਪਣਾ ਤਨ ਪਾਵਨ ਕਰੇ, ਫਿਰ ਜਿੱਥੇ ਦੇਗ ਤਿਆਰ ਕਰਨੀ ਉੱਥੇ ਦੀ ਸਫਾਈ ਕਰੇ। ਇਹ ਨਹੀਂ ਕਿ ਉੱਥੇ ਹੀ ਨਾਲ ਜੂਠ ਖਿਲਰੀ ਹੋਵੇ, ਸਬਜ਼ੀਆਂ ਭਾਜੀਆਂ ਖਿੰਡੀਆਂ ਹੋਣ, ਉੱਥੇ ਦੀ ਵੀ ਪੂਰੀ ਸਫਾਈ ਕਰੇ ਜਿੱਥੇ ਦੇਗ ਤਿਆਰ ਕਰਨੀ ਹੈ। ਫੇਰ ਮਹਾਰਾਜ ਜੀ ਕਹਿੰਦੇ ਜਦੋਂ ਦੇਗ ਤਿਆਰ ਕਰਨੀ ਹੈ ਉਦੋਂ ਜਪਜੀ ਸਾਹਿਬ ਦਾ ਪਾਠ ਕਰੇ ਨਾਲ ਨਾਲ। ਦੇਗ ਤਿਆਰ ਕਰਦਿਆਂ ਕਰਦਿਆਂ ਜਪਜੀ ਸਾਹਿਬ ਦਾ ਪਾਠ ਜਾਂ ਆਨੰਦ ਸਾਹਿਬ ਦਾ ਪਾਠ, ਉਹ ਸੰਪੂਰਨ ਪਾਠ ਕਰੇ।
ਗੁਰ ਪ੍ਰਸਾਦ ਅਰਦਾਸ ਬਖਾਨੈ,
ਹੱਥ ਜੋੜ ਕੇ ਅਰਦਾਸ ਕਰੇ ਕਿ ਹੇ ਸਤਿਗੁਰੂ ਜੀ, ਤੁਹਾਡਾ ਪ੍ਰਸ਼ਾਦ ਤਿਆਰ ਕੀਤਾ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਆਪ ਜੀ ਆਪਣੇ ਦਰ ਪ੍ਰਵਾਨ ਕਰੋ।
ਹੱਥ ਜੋੜ ਠਾਂਡੋਏ ਕਰੈ,
ਹੱਥ ਜੋੜ ਕੇ ਖਲੋ ਕੇ ਸਤਿਗੁਰਾਂ ਦੇ ਸਾਹਮਣੇ ਅਰਦਾਸ ਕਰੇ ਕਿ ਮਹਾਰਾਜ ਇਹ ਕੜਾ ਪ੍ਰਸ਼ਾਦ ਦੀ ਦੇਗ ਨੂੰ ਅਨਕ ਪ੍ਰਕਾਰ ਭੋਜਨ ਬੋ ਕੀਏ, ਬਹੁ ਵਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ, ਤਾਂ ਕਹਿ ਕੇ ਅਰਦਾਸ ਕਰੇ।
ਕੱਛ ਅਰ ਪਾਗ ਸ਼ਸਤਰ ਤਨ ਤਰੈ,
ਜਿਹੜਾ ਸਿੱਖ ਹੈ ਆਪਣੇ ਤੇੜ ਕਛਹਿਰਾ ਤੇ ਸਿਰ ਤੇ ਦਸਤਾਰ ਤੇ ਗਾਤਰੇ ਸ੍ਰੀ ਸਾਹਿਬ ਜ਼ਰੂਰ ਰੱਖੇ। ਗਾਤਰੇ ਸ੍ਰੀ ਸਾਹਿਬ ਸ਼ਸਤਰ ਜਿਹੜਾ ਉਹ ਧਾਰਨ ਕਰਕੇ ਰੱਖੇ, ਤਿਆਰ ਬਰ ਤਿਆਰ ਹੋ ਕੇ ਰਹੇ।
ਦੋਹਰਾ ਜਿਤ ਕਾਰਜ ਗੁਰ ਭਾਵ ਹਿਤ, ਹੋਏ ਭਾਵਨੀ ਪੂਰ।
ਜਿਸ ਕੰਮ ਵਾਸਤੇ ਗੁਰੂ ਕਾ ਸਿੱਖ ਆਪਣੇ ਹਿਰਦੇ ਵਿਚ ਪੂਰਨ ਭਾਵਨਾ ਰੱਖੇ, ਪੂਰਨ ਪਿਆਰ ਰੱਖੇ, ਔਰ ਜਿਸ ਕੰਮ ਲਈ ਅਰਦਾਸ ਕਰੇ ਦੇਗ ਤਿਆਰ ਕਰਕੇ, ਉਹ ਕਾਮਨਾ ਉਹ ਭਾਵਨਾ ਗੁਰੂ ਸਾਹਿਬ ਜੀ ਪੂਰੀ ਕਰਦੇ ਹਨ।
ਇਹਾ ਸਿੱਧਕ ਸਾਬਤ ਪਾਇਓ, ਆਗੇ ਸੁਖ ਭਰਪੂਰ।
ਔਰ ਮਹਾਰਾਜ ਜੀ ਨਾਲ ਇਹ ਵੀ ਕਹਿੰਦੇ ਕਿ ਇੱਥੇ ਜਿਨ੍ਹਾਂ ਦਾ ਸਿੱਧਕ ਸਾਬਤ ਹੋ ਜਾਂਦਾ ਹੈ, ਭਾਵ ਜਿਨ੍ਹਾਂ ਦਾ ਸਿੱਧਕ ਭਰੋਸਾ ਪੂਰਨ ਹੋ ਜਾਂਦਾ ਇੱਥੇ, ਉਹ ਅੱਗੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਵਿਚ ਵੀ ਸੁਖ ਪ੍ਰਾਪਤ ਕਰਦੇ ਹਨ, ਉਥੇ ਵੀ ਉਨ੍ਹਾਂ ਨੂੰ ਭਰਪੂਰ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਹੋਰ ਵੀ ਅੱਗੇ ਰਹਿਤ ਸਤਿਗੁਰੂ ਜੀ ਮੁਕਤੀ ਨਾਮੇ ਵਿਚ ਦੱਸ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਸਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਸਦੇ
ਹੇ ਅਪਰੰਪਰ ਹਰ ਹਰੇ ਹੇ ਸੰਤ ਹੈ ਕੈ ਸਦਾ ਸੰਗ ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।